कला समर्थ डोलन ते राखो प्रभु नानक दे कर हथ फिरत फिरत प्रवे आया परया तो शरनाए नानक की प्रभ बेनती अपनी भगती लाए सस सस दिगड़े जप लो वाहे गुरु गिड़े जप लो वाहे गुरु Thank you. गुर सतगुर का जो सिखे अखाए हो पाल के उठ हर नाम ते आवे उद्यम करे पाल के परवा स्नान करे अमृत सार नावे उदेश गुरु हर हर जप जप सब के लिख पाप दुख ले जावे फिर चढ़े तिस गुरबाणी गावे तेने अस हर नाम ते आवे जो पास ग्रास इन सात ग्रास न बिस्तरे हर नम मन मंत तन से सही नानका पूर्ण सोई गिरास त्याए मेरा हर हर सो गुरु सिख गुरु मन पावे वाहिगुरु 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 गुरु वाहिगुरु 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 जो सास वाहे ग्रास ते आए मेरा हर हर सो गुर सिख गुरु मन पावे जिसनो प्याल होवे मेरा स्वामी तिस गुर गुरप दे तनावे ਜਨ ਨਾਨਕ ਧੂੜ ਮੰਗੈ ਤਿਸ ਪੁੱਤ ਜੋ ਆਪ ਜਪੇ ਹਰ ਨਾਮ ਜਪਾਵੇ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਬਿਰਤੀਆਂ ਨੂੰ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਬਦੌਲਤ ਧੰਨ ਧੰਨ ਬਾਬਾ ਖੁਦਾਸ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਤਪ ਅਸਥਾਨ 'ਤੇ ਸਾਨੂੰ ਸਤਸੰਗ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪੂਰਨਵਾਸੀ, ਇਹ ਪੂਰਨਵਾਸੀ ਦੀ ਰਹਿਣ ਸਵਾਈ, ਪੂਰਨਵਾਸੀ ਦਾ ਮਹੱਤਵ ਹੈ ਕਿ ਜਦੋਂ ਇਹ ਰਾਤ ਦੇ ਸਮੇਂ ਚੰਦਰਮਾ ਆਕਾਸ਼ ਦੇ ਵਿੱਚ ਪੂਰਾ ਹੈ, ਪੁੰਨਿਓ ਪੂਰਾ ਚੰਦ ਆਕਾਸ਼, ਐਸੇ ਸਮੇਂ ਅਸੀਂ ਪੂਰੇ ਦੇ ਚਰਨ ਸ਼ਰਨ 'ਚ ਆਏ ਹਾਂ। ਪੂਰਾ ਪ੍ਰਭ ਆਰਾਧ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਆਓ, ਕਲਯੁਗ 'ਚ ਇਹੀ ਪੁੰਨ ਹੈ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਪਿਆਰ ਵਾਲੇ, ਇਸ ਇਕਾਂਤ ਅਸਥਾਨ 'ਤੇ ਜੋ ਕਿ ਬਹੁਤ ਹੀ ਰਮਣੀਕ ਪਵਿੱਤਰ ਪਾਵਨ ਅਸਥਾਨ ਹੈ, ਕਿੰਨੀ ਕਿੰਨੀ ਦੂਰ ਤੋਂ, ਕੋਈ ਯੂਪੀ ਤੋਂ, ਕੋਈ ਔਰੰਗਾਬਾਦ, ਕੋਈ ਇੱਧਰ ਦੁਆਬਾ ਮਾਝਾ, ਸਾਰੇ ਪਾਸਿਓਂ ਇਲਾਕੇ ਦੀ ਸੰਗਤ, ਸਾਰੇ ਪਿਆਰ ਵਾਲੇ ਜਿਨ੍ਹਾਂ ਦੇ ਭਾਗ ਜਾਗੇ, ਉਹਨਾਂ ਨੂੰ ਇਸ ਪਾਵਨ ਅਸਥਾਨ 'ਤੇ ਆ ਕੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਕਿਉਂਕਿ ਸਤਸੰਗ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੋਂ ਬਗੈਰ ਇਹ ਸਤਸੰਗ ਨਹੀਂ ਮਿਲਦਾ। ਹੁਣ ਇਸ ਇਲਾਕੇ ਦੇ, ਇਸ ਧਰਤੀ ਦੇ ਭਾਗ ਜਾਗੇ, ਧੰਨ ਧੰਨ ਬਾਬਾ ਖੁਦਾਸ ਸਿੰਘ ਜੀ ਮਹਾਰਾਜ ਨਿਰਮਲੇ ਮਹਾਂਪੁਰਖ, ਜੋ ਕਿ ਗੁਜਰਾਤ, ਜੋ ਪਾਕਿਸਤਾਨ 'ਚ ਸਿੰਧ ਦਾ ਇਲਾਕਾ, ਉੱਥੋਂ ਆਪ ਜੀ ਚੱਲੇ ਪਹਾੜਾਂ 'ਤੇ, ਤਪ ਕੀਤਾ 12 ਸਾਲ ਗੰਗੋਤਰੀ 'ਤੇ ਬੈਠ ਕੇ, ਪੂਰੀ ਤਰ੍ਹਾਂ ਦੇ ਨਾਲ ਬੇਹੰਗਮ ਜੀਵਨ, ਜਿਸ ਦੇ ਵਿੱਚ ਦਿਗੰਬਰ ਰਹਿ ਕੇ, ਨਿਰਵਸਤਰ ਤੋਂ ਬਗੈਰ ਲੋੜਾਂ ਘਟਾ ਕੇ 12 ਸਾਲ ਗੰਗੋਤਰੀ 'ਤੇ ਤਪ ਕੀਤਾ। ਤਪ ਨਾਲ ਕੀ ਹੋਇਆ, ਤਪ ਤਾਪਨ ਅਤੇ ਤਪ ਤੇਜ ਵਧੇ, ਅਤੇ ਉੱਥੋਂ ਉਹਨਾਂ ਨੂੰ ਖੁਦਾ ਦੀ ਉਪਾਧੀ ਦਿੱਤੀ ਗਈ, ਨਾਂ ਖੁਦਾ ਰੱਖ ਦਿੱਤਾ। ਗੋਦੜੀ ਵਾਲੇ ਮਹਾਂਪੁਰਸ਼ ਜਿਨ੍ਹਾਂ ਦੇ ਬਾਰੇ ਡਾਕਟਰ ਸਵਾਮੀ ਰਾਮ ਜੀ ਨੇ ਲਿਖਿਆ ਹੈ, 45 ਸਾਲ ਉਹਨਾਂ ਨੇ ਵੀ ਪਹਾੜਾਂ 'ਚ, ਬਰਫਾਨੀ ਪਹਾੜਾਂ 'ਚ ਤਜਰਬੇ ਕੀਤੇ ਆਤਮ ਮਾਰਗ ਦੇ ਵਿੱਚ। ਇਹ ਸਿਲਸਿਲਾ ਲੜੀਵਾਰ ਲੇਖ ਛਾਪਦੇ ਰਹੇ। ਗੋਦੜੀ ਵਾਲੇ ਮਹਾਂਪੁਰਸ਼ਾਂ ਦਾ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਸਾਰਾ ਜਵਾਨੀ ਯਾਦ ਸੀ, 8 ਘੰਟੇ ਦੇ ਵਿੱਚ ਸਾਰਾ ਇਹ ਪਾਠ ਕਰ ਲੈਂਦੇ। ਬੜੀ ਕਿਰਪਾ ਸੀ, ਅਤੇ ਐਸੇ ਮਹਾਂਪੁਰਸ਼ਾਂ ਦੀ ਪ੍ਰੇਰਨਾ ਦੇ ਨਾਲ ਹਰਿਦੁਆਰ 'ਚ ਕਿੰਨੇ ਅਸਥਾਨ ਨੇ, 300 ਤੋਂ ਉੱਤੇ ਅਸਥਾਨ ਹਨ ਜਿਨ੍ਹਾਂ 'ਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਹਨ। ਗੁਰੂ ਨੂੰ ਮੰਨਦੇ ਨੇ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਤਰ੍ਹਾਂ ਦੇ ਨਾਲ ਬਾਬਾ ਖੁਦਾਸ ਸਿੰਘ ਜੀ ਇੱਥੇ ਆਏ, ਆ ਧਰਤੀ ਨੂੰ ਭਾਗ ਲਾਏ। ਕਿੰਨਾ ਉਹਨਾਂ ਦਾ ਤਪ ਹੈ, ਤਿਕਸ਼ਾ ਵਾਲਾ ਜੀਵਨ। ਸਾਨੂੰ ਵੀ ਸੰਤ ਮਹਾਰਾਜ ਰਤਵਾੜਾ ਸਾਹਿਬ ਵਾਲਿਆਂ ਨੇ ਕਿਰਪਾ ਕੀਤੀ, ਜਦੋਂ ਇੱਥੋਂ ਦੇ ਪ੍ਰੇਮੀ ਆ ਭਾਈ ਸਤਨਾਮ ਸਿੰਘ ਪਟਵਾਰੀ ਸਾਹਿਬ, ਹੁਣ ਤਾਂ ਕਾਨੂੰਗੋ ਨੇ, ਮਹਾਂਪੁਰਸ਼ਾਂ ਕੋਲ 6 ਮਹੀਨੇ ਲਗਾਤਾਰ ਰਤਵਾੜਾ ਸਾਹਿਬ ਜਾਂਦੇ ਰਹੇ। ਦਿਆਲੂ ਕਿਰਪਾਲੂ ਪਿਆਰ ਦੀ ਮੂਰਤ ਪਰਮ ਪੂਜੈ ਸਤਿਕਾਰਯੋਗ ਬੀਜੀ ਨੇ ਮਹਾਂਪੁਰਸ਼ਾਂ ਨੂੰ ਕਿਹਾ ਕਿ ਕਿੰਨੀ ਦੇਰ ਤੋਂ ਆਉਂਦੇ ਨੇ, ਤੁਸੀਂ ਇਹਨਾਂ ਦੀ ਬੇਨਤੀ ਕਿਉਂ ਨਹੀਂ ਪ੍ਰਵਾਨ ਕਰਦੇ। ਧਰਤੀ ਦੇ ਭਾਗ ਜਾਗੇ, ਸਤਿਪੁਰਸ਼ ਇੱਥੇ ਆਏ। ਕਹਿੰਦੇ ਤਾਂ ਅਸਥਾਨ ਬਹੁਤ ਹੀ ਪਵਿੱਤਰ ਪਾਵਨ ਅਸਥਾਨ ਹੈ। ਆਪ ਜੀ ਨੇ ਵੀ ਆ ਇੱਧਰਲੇ ਪਾਸੇ ਕੁਟੀਆ ਬਣਾਈ। ਜਦੋਂ ਵੀ ਰਤਵਾੜਾ ਸਾਹਿਬ ਦੇ ਰਝੇਵਿਆਂ ਤੋਂ ਵਿੱਚੋਂ ਸਮਾਂ ਕੱਢਦੇ, ਇੱਥੇ ਆ ਕੇ ਪਰਮਾਪੇ ਚ ਲੀਨ ਹੋ ਜਾਂਦੇ। ਸੋ ਇਸ ਅਸਥਾਨ ਦੇ ਨਾਲ ਸਾਡੀ ਵੀ ਸਾਂਝ ਹੈ, ਭਾਗ ਲੱਗੇ ਹਨ। ਸੋ ਸਮੇਂ ਸਮੇਂ ਇੱਥੇ ਕਿੰਨਿਆਂ ਨੇ ਸੇਵਾ ਕੀਤੀ ਹੈ। ਸੋ ਮਹਾਂਪੁਰਸ਼ ਉਹਨਾਂ ਦੇ ਪਰੋਪਕਾਰ ਹਨ, ਪਰੋਪਕਾਰ ਵੱਸ ਸੇਵਾ ਲੈ ਲੈਂਦੇ ਨੇ। ਹੁਣ ਵੀ ਸੇਵਾ ਕਦੇ ਬਾਬਾ ਗੁਰਪਾਲ ਸਿੰਘ ਜੀ, ਬਾਬਾ ਹਰਨੇਕ ਸਿੰਘ ਜੀ, ਫਿਰ ਸਾਹਿਬ ਸਿੰਘ ਆਏ, ਭਾਈ ਜਸਵੀਰ ਸਿੰਘ ਜੀ ਜੋ ਅੱਜ ਵੀ ਯੂਪੀ ਤੋਂ ਇੱਥੇ ਆਏ ਨੇ, ਇਹਨਾਂ ਨੇ ਆ ਸਕੂਲ ਬਣਾਏ, ਸੇਵਾ ਕੀਤੀ। ਸੋ ਸੇਵਕੋ ਸੇਵਾ ਬਣਿਆਈ, ਪਰ ਇੱਥੇ ਵੇਖਿਆ ਹੈ ਮਹਾਂਪੁਰਸ਼ ਨਹੀਂ ਚਾਹੁੰਦੇ ਇਕਾਂਤ 'ਚ, ਦੁਨੀਆਦਾਰੀ ਦੇ ਝਮੇਲਿਆਂ ਤੋਂ ਦੂਰ ਨਿਰਜਨ ਵਣ ਦੇ ਵਿੱਚ। ਆ ਤੁਸੀਂ ਵੇਖ ਰਹੇ ਹੋ ਇਕਾਂਤ ਅਸਥਾਨ ਹੈ। ਜਦੋਂ ਵੀ ਇੱਥੇ ਪਸਾਰਾ ਕਰਨ ਲੱਗਦੇ ਹਾਂ, ਕੋਈ ਨਾ ਕੋਈ ਉਹਦੇ ਵਿੱਚ ਵਿਘਨ ਆ ਜਾਂਦਾ ਹੈ। ਇੱਕ ਇੰਡੀਕੇਸ਼ਨ ਆਉਂਦਾ ਹੈ ਕਿ ਇੱਥੇ ਮਹਾਂਪੁਰਸ਼ ਨਹੀਂ ਚਾਹੁੰਦੇ। ਉਹਨਾਂ ਦੇ ਤਾਂ ਵੱਡੇ ਵੱਡੇ ਸੰਤ ਬਾਬਾ ਖੁਦਾਸ ਸਿੰਘ ਜੀ ਦੇ ਸ਼ਰਧਾਲੂ ਅੰਮ੍ਰਿਤਸਰ ਦੇ ਸੇਠ ਸਨ, ਬੜੀ ਕਰਨੀ ਕਮਾਈ ਦੇ ਮਾਲਕ ਸਨ। ਇੱਥੇ ਬੂਟੇ ਲਾਉਣੇ ਉਹਨਾਂ ਨੇ, ਦੱਸਦੇ ਨੇ ਆ ਪ੍ਰੇਮੀ ਰਤਵਾੜਾ ਸਾਹਿਬ ਰੋਜ਼ ਜਾਂਦੇ ਨੇ ਸੇਵਾ ਕਰਨ। ਉਹ ਦੱਸਦੇ ਕਹਿੰਦੇ ਉਹਨਾਂ ਨੇ ਇੱਕ 6 ਫੁੱਟ ਦਾ ਟੋਆ, ਮੁਰੱਬਾ ਟੋਆ ਪੁੱਟਣਾ, ਆਪ ਕਹੀ ਲੈ ਕੇ ਟੋਕਰਾ ਲੈ ਕੇ ਉਹ ਟੋਆ ਪੁੱਟਣਾ, ਫਿਰ 101 ਮੂਲ ਮੰਤਰ ਦਾ ਪਾਠ ਕਰਨਾ, ਖਾਦ ਪਾਉਣੀ, ਫਿਰ ਉਹ ਬੂਟਾ ਲਾਉਣਾ। ਜਿੰਨੇ ਵੀ ਮਹਾਂਪੁਰਸ਼ ਇੱਥੇ ਆਉਂਦੇ ਉਹ ਸਾਰਿਆਂ ਨੂੰ ਉਹ ਤਾਕੀਦ ਕਰਦੇ ਕਿ ਤੁਸੀਂ ਜਦੋਂ ਵੀ ਇੱਥੇ ਆਉਣਾ, 500-500 ਸਾਧੂ ਆਇਆ ਕਰਦੇ, ਉਹ ਇੱਥੇ ਫਿਰ ਉਹਨਾਂ ਤੋਂ ਐਸੇ ਬੂਟੇ ਲਾਉਂਦੇ ਹਰ ਤਰ੍ਹਾਂ ਦੇ ਫਲ। ਆ ਤਾਂ ਸਮਾਂ ਹੁੰਦਾ ਹੈ, ਸਮੇਂ ਦੇ ਨਾਲ ਤਬਦੀਲੀ ਹੈ। 1936 ਤੋਂ 1933 'ਚ ਰੋਦੜੀ ਵਾਲੇ ਮਹਾਂਪੁਰਸ਼ ਇੱਥੇ ਆ ਗਏ। ਉਹਨਾਂ ਦਾ ਸਹਿਜ ਸੁਭਾਅ ਬਚਨ ਹੋਇਆ, ਪੁੱਛਦੇ ਕੀ ਕਰਦੇ ਹੋ? ਕਹਿੰਦੇ ਆ ਚੂਨਾ ਪੀ ਰਹੇ ਹਾਂ, ਦਰਬਾਰ ਸਾਹਿਬ ਇੱਧਰ ਹਵਾ ਮਹਿਲ 12 ਦਰੀ ਬਣਾ ਰਹੇ ਹਾਂ। ਉਹਨਾਂ ਗੋਦੜੀ ਵਾਲੇ ਮਹਾਂਪੁਰਸ਼ਾਂ ਦੇ ਹੀ ਬਚਨ ਹੋ ਗਏ। ਕਹਿੰਦੇ ਪਿਆਰਿਆ, ਤੂੰ ਪੈ ਗਿਆ ਪਸਾਰੇ ਦੇ ਵਿੱਚ ਅਤੇ ਤੈਨੂੰ ਵੀ ਇੱਥੋਂ ਜਾਣਾ ਪੈਣਾ ਹੈ। ਫਿਰ 3 ਸਾਲ ਆਪਣੇ ਸਰੀਰ ਛੱਡਣ ਤੋਂ ਪਹਿਲਾਂ 1933 ਦੇ ਵਿੱਚ ਸੰਤ ਬਾਬਾ ਖੁਦਾਸ ਸਿੰਘ ਜੀ ਇਸ ਅਸਥਾਨ ਨੂੰ ਸਦਾ ਵਾਸਤੇ ਪਰਿਤਿਆਗ ਕਰ ਗਏ। ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਉਹਨਾਂ ਨੇ ਸਰੀਰ ਦਾ ਜੋ ਪਰਿਤਿਆਗ ਹੈ, 30 ਜੁਲਾਈ, ਜੋ 30 ਜੁਲਾਈ ਆਉਣੀ ਹੈ, ਉਸ ਦਿਨ ਇੱਥੇ ਬਰਸੀ ਮਨਾਈ ਜਾਣੀ ਹੈ। 30 ਜੁਲਾਈ 1936 ਦੇ ਵਿੱਚ ਆਪ ਜੀ ਨੇ ਸਰੀਰ ਦਾ ਪਰਿਤਿਆਗ ਕਰ ਦਿੱਤਾ। 1995 'ਚ ਮਹਾਂਪੁਰਸ਼ਾਂ ਨੇ, ਰਤਵਾੜਾ ਸਾਹਿਬ ਵਾਲਿਆਂ ਨੇ ਸੇਵਾ ਸੰਭਾਲੀ। ਉਹ ਵੀ ਇੱਥੇ ਪਸਾਰਾ ਕਿ ਨਹੀਂ ਰਤਵਾੜਾ ਸਾਹਿਬ ਵਾਂਗੂ ਕਰ ਸਕਦੇ ਸਨ, ਪਰ ਉਹ ਚਾਹੁੰਦੇ ਸਨ ਕਿ ਇੱਥੇ ਬੂਟੇ ਲੱਗ ਜਾਣ, ਉਸੇ ਤਰ੍ਹਾਂ ਦੀ ਰਮਣੀਕ ਜਗ੍ਹਾ ਬਣ ਜਾਵੇ, ਨਾਮ ਜਪਣ ਵਾਲੇ ਜਗਿਆਸੂ ਇੱਥੇ ਰਹਿਣ। ਹੁਣ ਵੀ ਰਹਿੰਦੇ ਨੇ, ਇੱਕ ਇੰਗਲੈਂਡ ਤੋਂ ਪ੍ਰੇਮੀ ਇੱਥੇ ਹੀ ਆ ਕੇ ਕਿੰਨਾ ਸਮਾਂ ਅੰਦਰ ਹੀ ਰਹਿੰਦੇ ਨੇ, ਕਿੰਨਾ ਨਾਮ ਜਪਦੇ ਨੇ। ਕਾਲੇ ਚੋਲੇ ਵਾਲੇ ਇੱਥੇ ਔਰੰਗਾਬਾਦ ਤੋਂ ਆਏ ਨੇ, ਉਹਨਾਂ ਨੇ ਇਹਨਾਂ ਨੂੰ ਪ੍ਰੇਰਨਾ ਕੀਤੀ, ਉਹ ਇੱਥੇ ਦਿਨ ਰਾਤ ਤਪ ਕਰ ਰਹੇ ਹਨ, ਕਦੇ ਤੁਸੀਂ ਵੇਖੇ ਵੀ ਨਹੀਂ ਹੋਣੇ। ਸੋ ਇਹ ਸਾਧੂਆਂ ਦੀ ਇਹ ਧਰਤੀ ਹੈ, ਇਹ ਭਾਗਾਂ ਵਾਲੀ ਧਰਤੀ ਹੈ, ਜਿਸ ਧਰਤੀ 'ਤੇ ਸਦਾ ਹੀ ਇਹ ਨਾਮ ਸੇਵਾ ਸਿਮਰਨ ਦਾ ਪ੍ਰਵਾਹ ਚੱਲਦਾ ਰਹਿਣਾ ਹੈ। ਸੋ ਆਓ ਸਤਸੰਗ ਕਰ ਰਹੇ ਹਾਂ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ। ਸਤਸੰਗ ਦੀ ਨਿਸ਼ਾਨੀ ਕੀ ਹੈ? ਕਿ ਜਿੱਥੇ ਨਾਮ ਦੇ ਨਾਲ ਜੁੜਿਆ ਜਾਵੇ। ਹੁਣ ਨਾਮ ਕਿਤੇ ਬਾਹਰ ਤਾਂ ਹੈ ਨਹੀਂ, ਬਾਹਰੋਂ ਤਾਂ ਲੱਭਦਾ ਵੀ ਨਹੀਂ, ਕਿਉਂਕਿ ਅੱਜ ਭਗਤ ਪ੍ਰਹਿਲਾਦ ਜੀ ਦੇ ਨਾਲ ਸੰਬੰਧਿਤ ਕਥਾ ਹੋਲਕਾ ਦੇ ਨਾਲ ਜੁੜੀ ਹੋਈ। ਇਹ ਹੋਲੀ ਦਾ ਪਵਿੱਤਰ ਦਿਹਾੜਾ ਹੈ ਅਤੇ ਅੱਜ ਪੂਰਨਵਾਸੀ ਹੈ। ਅੱਜ ਜਦੋਂ ਫੱਗਣ ਦੀ ਪੂਰਨਵਾਸੀ ਆਉਂਦੀ ਹੈ, ਇਸ ਪੂਰਨਵਾਸੀ ਨੂੰ ਆ ਭਗਤ ਪ੍ਰਹਿਲਾਦ ਜੀ ਦੀ ਕਥਾ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਰਣਨ ਕੀਤੀ ਹੈ, ਉਹਦੀ ਆਪਾਂ ਅੱਜ ਵਿਚਾਰ ਕਰਨੀ ਹੈ। ਕਿਉਂਕਿ ਭਗਤ ਪ੍ਰਹਿਲਾਦ ਜੀ ਹਰਨਾਕਸ ਦੇ ਪੁੱਤਰ ਸਨ, ਘਰ ਹਰਨਾਕਸ ਦੈਂਤ ਦੇ ਕਵਲ, ਕਵਲ ਜਿਹੜਾ ਜਿਵੇਂ ਕਵਲ ਹੁੰਦਾ ਹੈ, ਕਵਲ ਭਗਤ ਪ੍ਰਹਿਲਾਦ ਉਹ ਕਮਲ ਫੁੱਲ ਵਾਂਗੂ ਜਿਵੇਂ ਕੱਲਰ ਦੇ ਵਿੱਚ, ਕੱਲਰ ਕਵਲ ਭਗਤ ਪ੍ਰਹਿਲਾਦ ਉਹ ਘਰ ਹਰਨਾਕਸ ਦੈਂਤ ਦੇ ਐਸਾ ਪੁੱਤਰ ਦਾ ਜਨਮ ਹੋਇਆ। ਹੁਣ ਭਗਤ ਸੀ ਉਹ ਜਿਹੜਾ ਦੈਂਤ ਸੀ ਹਰਨਾਕਸ, ਬੜਾ ਮਹਾਨ ਉਹਨੇ ਤਪ ਕੀਤਾ। ਵਿੰਧਿਆਚਲ ਪਰਬਤ 'ਤੇ ਉਹਨੇ ਬੈਠ ਕੇ ਇੰਨਾ ਤਪ ਕੀਤਾ ਕਿ ਉਹਨੇ ਇੰਦਰ ਦੇ ਆਸਣ ਨੂੰ ਵੀ ਐਸਾ ਕਰ ਲਿਆ ਸੀ ਕਿ ਉਸ ਦੇ ਵਿੱਚ ਵੀ ਉਹਨੇ ਕਬਜ਼ਾ ਕਰਨ ਦਾ ਪੂਰਾ ਮਨ ਬਣ ਗਿਆ, ਤਪ ਇੰਨਾ ਵੱਧ ਗਿਆ। ਫਿਰ ਇੰਦਰ ਨੇ ਕੀ ਵੇਖਿਆ ਕਿ ਦੇਵਤੇ ਲੈ ਕੇ ਬ੍ਰਹਮਾਸਤਰ ਛੱਡਿਆ, ਇਹ ਰਾਕਸ਼ਸਾਂ 'ਤੇ ਹਾਵੀ ਹੋ ਗਿਆ। ਰਾਕਸ਼ਸ ਆਪਣਾ ਸਾਰਾ ਪਰਿਵਾਰ, ਬੱਚੇ ਬੀਬੀਆਂ ਛੱਡ ਕੇ ਦੌੜ ਗਏ ਅਤੇ ਇਹ ਇੰਦਰ ਫਿਰ ਇਹ ਭਗਤ ਪ੍ਰਹਿਲਾਦ ਦੀ ਮਾਤਾ ਨੂੰ ਲੈ ਜਾ ਰਿਹਾ ਹੈ। ਰਸਤੇ 'ਚ ਨਾਰਦ ਜੀ ਮਿਲੇ। ਨਾਰਦ ਜੀ ਕਹਿੰਦੇ ਇਹ ਤੂੰ ਬੜਾ ਕੁਕਰਮ ਕਰ ਰਿਹਾ ਹੈ, ਇਹ ਬੀਬੀ ਦਾ ਕੀ ਕਸੂਰ ਹੈ? ਕਹਿੰਦਾ ਇਸ ਬੀਬੀ ਤੋਂ ਇੱਕ ਬਹੁਤ ਵੱਡਾ ਸੂਰਮਾ ਭਗਤ ਨੇ ਜਨਮ ਲੈਣਾ ਹੈ ਅਤੇ ਮੈਂ ਉਸ ਨੂੰ ਜੰਮਦੇ ਨੂੰ ਹੀ ਮਾਰ ਦੇਣਾ, ਕਿਉਂਕਿ ਰਾਕਸ਼ਸਾਂ ਦੇ ਨਾਲ ਦੇਵਤਿਆਂ ਦਾ ਸਦਾ ਹੀ ਵੈਰ ਵਿਰੋਧ ਚੱਲਦਾ ਆਇਆ ਹੈ। ਉਹ ਨਾਰਦ ਜੀ ਕਹਿਣ ਲੱਗੇ ਕਿ ਵੇਖ ਇਹ ਤੂੰ ਐਸੇ ਯੋਧਾ ਏ, ਸੂਰਮਾ ਏ, ਜਿਹਨੇ ਜਨਮ ਲੈਣਾ ਭਗਤ ਨੇ, ਉਹਨੂੰ ਤੂੰ ਨਹੀਂ ਮਾਰ ਸਕਦਾ, ਉਹਨੂੰ ਤਾਂ ਇਹ ਵਰ ਪ੍ਰਾਪਤ ਨੇ, ਕਿਉਂਕਿ ਉਦੋਂ ਇਸ ਧੁਰ ਤੋਂ ਹੀ ਉਹਦੀ ਤਪੱਸਿਆ ਹੈ, ਜਨਮ ਤੋਂ ਹੀ ਉਹ ਸਿੱਧ ਹੋਣਾ ਏ, ਤੂੰ ਕੀ ਕੋਈ ਹੋਰ ਵੀ ਵੱਡੇ ਤੋਂ ਵੱਡਾ ਵੀ ਉਹਨੂੰ ਨਹੀਂ ਮਾਰ ਸਕਦਾ। ਅਤੇ ਹੁਣ ਇੰਦਰ ਡਰ ਗਿਆ, ਉਸਨੇ ਮਾਤਾ ਦੀ ਪਰਿਕਰਮਾ ਕੀਤੀ, ਨਮਸਕਾਰ ਕੀਤੀ, ਭੁੱਲ ਬਖਸ਼ਾਈ ਕਿ ਇਹ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਅਤੇ ਉਹ ਮਾਤਾ ਨੂੰ ਛੱਡ ਗਿਆ ਅਤੇ ਮਾਤਾ ਦੇ ਗਰਭ 'ਚ ਭਗਤ ਪ੍ਰਹਿਲਾਦ ਜੀ ਹਨ। ਅਤੇ ਇਸ ਤਰ੍ਹਾਂ ਦੇ ਨਾਲ ਉਹ ਫਿਰ ਨਾਰਦ ਜੀ ਆਪਣੇ ਆਸ਼ਰਮ ਦੇ ਵਿੱਚ ਮਾਤਾ ਨੂੰ ਆਸਰਾ ਦਿੰਦੇ ਹਨ ਅਤੇ ਉੱਥੇ ਹੀ ਭਗਤ ਪ੍ਰਹਿਲਾਦ ਜੀ ਦੇ ਸਰੀਰ ਦਾ ਜਨਮ ਹੋਇਆ। ਜਨਮ ਦੇ ਸਮੇਂ ਬੜੀ ਕਿਰਪਾ ਹੋਈ, ਨਾਰਦ ਮੁਨ ਉਪਦੇਸਿਆ, ਉਹਨਾਂ ਨੇ ਐਸਾ ਉਪਦੇਸ਼ ਕਰ ਦਿੱਤਾ ਜੋ ਉਸ ਸਮੇਂ ਦਾ ਮੰਤਰ ਸੀ, ਓਮ ਸ੍ਰੀ ਭਗਵਤੇ ਵਾਸ ਦੇਵ ਹੈ ਨਮ ਹੈ, ਜਿਹੜਾ ਓਮ ਤੋਂ ਸ਼ੁਰੂ ਹੁੰਦਾ ਹੈ ਕੋਈ ਸ਼ਬਦ ਅਤੇ ਨਮ ਹੈ ਅਤੇ ਸਮਾਪਤੀ ਹੁੰਦੀ ਹੈ, ਉਹ ਮੰਤਰ ਬਣ ਜਾਂਦਾ ਹੈ। ਇਹ ਜੁਗਤ ਹੁੰਦੀ ਸਤਪੁਰਸ਼ਾਂ ਦੀ ਸੀਨੇ ਬਸੀਨੇ ਚੱਲੀ ਆਉਂਦੀ ਹੈ, ਉਹ ਦੱਸ ਦਿੰਦੇ ਨੇ ਕਿ ਇਸ ਤਰ੍ਹਾਂ ਜੁਗਤ ਦੇ ਨਾਲ ਮੁਕਤ ਹੋ ਸਕਦੇ ਹਾਂ। ਅਤੇ ਇਸ ਤਰ੍ਹਾਂ ਦੇ ਨਾਲ ਨਾਰਦ ਜੀ ਨੇ ਪ੍ਰਹਿਲਾਦ ਨੂੰ ਮੰਤਰ ਦ੍ਰਿੜ ਕਰਵਾ ਦਿੱਤਾ, ਕਿਉਂਕਿ ਗੁਰੂ ਮੰਤਰ ਦਿੰਦਾ ਹੈ, ਨਹੀਂ ਦਿੰਦਾ। ਨਾਮ ਤਾਂ ਸਭ ਦੇ ਅੰਦਰ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਆ ਜਿੰਨੇ ਵੀ ਨਾਮ ਦੇ ਧਾਰੇ ਕਾਰਨ ਹੀ ਹੈ। ਅਤੇ ਹੁਣ ਅਸੀਂ ਇਸ ਨੂੰ ਬਾਹਰ ਭਾਲਦੇ ਹਾਂ, ਪਰ ਪਾਤਸ਼ਾਹ ਜੀ ਕਹਿੰਦੇ ਹਨ ਸਾਡੀ ਹਾਲਾਤ ਕੈਸੀ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਜ ਵਿਖ ਸੰਗ੍ਰਹਿ, ਅਤੇ ਅਸੀਂ ਇਸ ਨੂੰ ਭੁੱਲ ਗਏ ਸਾਡੀ ਹਾਲਾਤ ਐਸੀ ਹੋ ਗਈ ਕਿ ਕਸਤੂਰੀ ਮਿਰਗ ਦੇ ਜਿਵੇਂ ਅੰਦਰ ਹੈ ਉਹ ਬਾਹਰ ਦੌੜਦਾ ਹੈ, ਬਾਹਰ ਭਾਲਦਾ ਹੈ, ਪਰ ਜਦੋਂ ਗੁਰੂ ਮਿਲ ਗਿਆ, ਗੁਰੂ ਕੀ ਕਹਿੰਦੇ ਨੇ ਕਿ ਗੁਰੂ ਕਹਿੰਦੇ ਨੇ ਪਿਆਰਿਆ ਤੂੰ ਬਾਹਰ ਨਾ ਭਾਲ, ਕੀ ਭਾਲ, ਤੂੰ ਆਪਣੇ ਅੰਦਰੋਂ ਭਾਲ, ਅੰਦਰ ਤੇਰੇ ਹੈ ਸਾਰਾ ਇਹ ਵੱਸਦਾ, ਉਹ ਨਾਮ ਉਹ ਹਰੀ। ਹੁਣ ਹਰਨਾਕਸ਼ ਨੇ ਤਾਂ ਫਿਰ ਰਾਜ ਕਰ ਲਿਆ, ਬੜਾ ਤਪਿਆ ਸੀ, ਹਠੀ ਸੀ, ਉਸ ਨੇ ਕਹਿ ਦਿੱਤਾ ਜਲੈ ਹਰਨਾਕਸ ਥਲੈ ਹਰਨਾਕਸ ਇਹਾਂ ਅਰਨਾਕਸ ਉਹਾਂ ਅਰਨਾਕਸ ਜਲੈ ਹਰੀ। ਇੱਧਰ ਹੀ ਕਹਿ ਰਿਹਾ ਹੈ ਪਹਿਲਾਦ ਕਿ ਥਲੈ ਹਰੀ। ਅਤੇ ਇਸ ਤਰ੍ਹਾਂ ਦੇ ਨਾਲ ਨਾਰਦ ਮੁਨੀ ਜੀ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਅੰਦਰੋਂ ਇਹ ਪ੍ਰਾਪਤੀ ਹੋ ਗਈ ਮੰਤਰ ਦੀ ਕਮਾਈ ਕਰਕੇ, ਕਿਉਂਕਿ ਇਹਦੇ ਨਾਲ ਹੀ ਪਤਾ ਲੱਗਦਾ ਹੈ, ਗੁਰੂ ਹੀ ਇਹ ਦੱਸਦਾ ਹੈ, ਜਾਂ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਗੁਰੂ ਮੰਤਰ ਦੀਆਂ ਕਮਾਈਆਂ ਕੀਤੀਆਂ, ਨਾਮ ਤੱਕ ਰਸਵਾਈ ਹੋਈ, ਜਾਂ ਫਿਰ ਉਹ ਇਸ ਦੀ ਦੱਸ ਪਾਉਂਦੇ ਹਨ। ਕੀ ਦੱਸਦੇ ਨੇ? ਤੇਰੇ ਅੰਦਰ ਹਰੀ ਦਾ ਵਾਸਾ, ਜੰਗਲਾਂ ਚ ਕਾਨੂੰ ਢੂੰਡਦਾ ਤੇਰੇ ਅੰਦਰ ਹਰੀ ਦਾ ਵਾਸਾ, ਜੰਗਲਾਂ ਚ ਕਾਨੂੰ ਢੂੰਡਦਾ ਤੇਰੇ ਅੰਦਰ ਢੂੰਡਦਾ ਤੇਰੇ ਅੰਦਰ ਹਰੀ ਦਾ ਵਾਸਾ, ਕਾਨੂੰ ਢੂੰਡਦਾ ਤੇਰੇ ਅੰਦਰ ਤੇਰੇ ਅੰਦਰ ਅੰਦਰ ਹਰੀ ਦਾ ਵਾਸਾ, ਤੇਰੇ ਅੰਦਰ ਹਰੀ ਦਾ ਵਾਸਾ, ਤੇਰੇ ਅੰਦਰ ਹਰੀ ਦਾ ਵਾਸਾ, ਤੇਰੇ ਅੰਦਰ ਤੇਰੇ ਅੰਦਰ ਹਰੀ ਦਾ ਵਾਸਾ, ਤੇਰੇ ਅੰਦਰ ਅੰਦਰ ਹਰੀ ਦਾ ਵਾਸਾ, ਜੰਗਲਾਂ ਚ ਕਾਨੂੰ ਢੂੰਡਦਾ ਤੇਰੇ ਅੰਦਰ, ਤੇਰੇ ਅੰਦਰ ਹਰੀ ਦਾ ਵਾਸਾ, ਜੰਗਲਾਂ ਚ ਕਾਨੂੰ ਢੂੰਡਦਾ ਤੇਰੇ ਅੰਦਰ ਜੰਗਲ ਜੰਗਲ ਕਿਆ ਪਵੇ ਬਣ ਕੰਡਾ ਮੂੜੈ, ਤੂੰ ਵਸੇ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡ ਹੈ। ਹੁਣ ਪੂਰੇ ਉਹ ਮੁਨੀ ਨੇ ਇਹ ਦੱਸ ਦਿੱਤਾ ਕਿ ਤੇਰੇ ਅੰਦਰ ਹੀ ਹੈ। ਹੁਣ ਜਨਮ ਸੰਸਕਾਰ, ਚੰਗੇ ਸੰਸਕਾਰ ਮਿਲ ਗਏ ਤੇ ਅੰਦਰ ਉਹ ਪ੍ਰਾਪਤੀ ਕਰ ਲਈ ਗੁਰੂ ਮੰਤਰ ਦਾ ਅਭਿਆਸ ਕਰਕੇ, ਗੁਰੂ ਮੰਤਰ ਦੀ ਕਮਾਈ ਕਰਕੇ ਨਾਮ ਤੱਕ ਰਸਵਾਈ ਹੋ ਗਈ। ਹੁਣ ਇਹ ਜਦੋਂ ਹਰਨਾਕਸ ਕੋਲ ਆਪਣੇ ਪਰਿਵਾਰ ਨਾਲ ਫਿਰ ਜਿਹੜੇ ਵਿਛੜੇ ਸੀ, ਮਲਾਪ ਹੋ ਗਿਆ, ਹੁਣ ਉੱਥੇ ਆ ਕੇ ਤਾਂ ਆਸ਼ਰਮ 'ਚ ਤਾਂ ਰਹਿੰਦਾ ਸੀ ਪ੍ਰਹਿਲਾਦ ਨਾਰਦ ਮੁਨ ਜੀ ਦੇ, ਉੱਥੋਂ ਦੀ ਜਿਹੜੀ ਪਰੰਪਰਾ ਸੀ, ਮਰਿਆਦਾ ਸੀ, ਉਸ ਦੇ ਨਾਲੋਂ ਤਾਂ ਇਹ ਹਰਨਾਕਸ਼ ਦੇ ਮਰਿਆਦਾ ਹੀ ਹੋਰ। ਇਹ ਹਰਨਾਕਸ਼ ਹਿਰਨਾਕਸ਼ ਐਸਾ ਸੀ ਕਿ ਇਹ ਕਹਿੰਦਾ ਸੀ ਕਿ ਇੱਥੇ ਮੈਂ ਹੀ ਹਾਂ। ਇਹਨਾਂ ਉਹਨੇ ਜ਼ੋਰ ਕੀਤਾ, ਜ਼ੁਲਮ ਕੀਤਾ ਕਿ ਸਾਰਿਆਂ ਸਕੂਲਾਂ 'ਚ ਕੀ ਸਾਰੇ ਪਾਸੇ ਇਹ ਮੁਹਾਰਨੀ ਪੜ੍ਹੀ ਜਾਂਦੀ ਹੈ ਕਿ ਜਲ ਹਰਨਾਕਸ ਥਲ ਹਰਨਾਕਸ। ਅਤੇ ਹੁਣ ਪ੍ਰਹਿਲਾਦ ਆ ਗਿਆ। ਪ੍ਰਹਿਲਾਦ ਜਦੋਂ ਸਕੂਲ 'ਚ ਭੇਜਿਆ ਕਿ ਇਹਨੂੰ ਇਹ ਅਰਥ ਸ਼ਾਸਤਰ ਤੱਕ ਸਾਰਾ ਪੜ੍ਹਾਉਣਾ ਹੈ, ਮੋਕਸ਼ ਨਹੀਂ ਪੜ੍ਹਾਉਣਾ। ਅਤੇ ਉਹਨੂੰ ਜਿਹੜੇ ਚਾਰ ਸੰਦੇ ਸੀ ਕਿ ਇਹਦੇ ਵਿੱਚ ਨਿਪੁੰਨ ਕਰ ਦੇਣਾ ਅਰਥ ਤੱਕ, ਕਾਮ ਜਿਹੜਾ ਹੈ, ਧਰਮ ਦਾ ਜਿਹੜਾ ਹੈ, ਇਹ ਚਾਰ ਹੁੰਦੇ ਨੇ ਕਿ ਇਹਦੇ ਜਿਹੜਾ ਮੋਕਸ਼ ਹੈ ਉਸ ਤੱਕ ਨਹੀਂ ਇਹਨੂੰ ਪੜ੍ਹਾਉਣਾ। ਇਹਨੂੰ ਇਹੀ ਦੱਸਣਾ ਹੈ ਕਿ ਇਹ ਜਿਵੇਂ ਸਾਰੇ ਆਹੀ ਹਰਨਾਕਸ ਦਾ ਰਾਜ ਹੈ, ਇਹ ਹਰਨਾਕਸ ਹੀ ਹਰਨਾਕਸ ਸਾਰੇ। ਪਰ ਹੋਇਆ ਕਿ ਐਸਾ ਹੋ ਗਿਆ ਕਿ ਜਦੋਂ ਭਗਤ ਜੀ ਨੂੰ ਪੜ੍ਹਨ ਵਾਸਤੇ ਭੇਜਿਆ ਜਾਂਦਾ ਹੈ ਉਸ ਸਮੇਂ ਫਿਰ ਇਹ ਪੜ੍ਹਾਈ ਦੇ ਵਿੱਚ ਹੁਣ ਮਨ ਨਹੀਂ ਲੱਗਦਾ। ਅਤੇ ਪੜ੍ਹਾਈ 'ਚ ਫਿਰ ਕੀ ਹੁੰਦਾ ਹੈ, ਉਹ ਪੜ੍ਹਾਈ 'ਚ ਤਾਂ ਫਿਰ ਇਸ ਤਰ੍ਹਾਂ ਦੇ ਨਾਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਕਿ ਭਗਤ ਪ੍ਰਹਿਲਾਦ ਬਚਪਨ 'ਚ ਕੀ ਕਰਦੇ ਨੇ। ਕਹਿੰਦੇ ਨੇ ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ, ਕਿ ਮੇਰੀ ਜਿਹੜੀ ਇਹ ਫੱਟੀ ਹੈ, ਇਹ ਉਹਨਾਂ ਦਿਨਾਂ 'ਚ ਫੱਟੀਆਂ ਹੁੰਦੀਆਂ ਆਪਾਂ ਵੀ ਦੇਖੀਆਂ ਨੇ, ਹੁਣ ਤਾਂ ਇਹ ਪਤਾ ਨਹੀਂ, ਕਾਪੀਆਂ ਹੀ ਲੱਗ ਗਈਆਂ ਸਕੂਲਾਂ 'ਚ, ਪੈਨ ਪੈਨਸਲ ਆ ਗਏ। ਉਹਨਾਂ ਦਿਨਾਂ 'ਚ ਫੱਟੀ ਦੇ ਉੱਤੇ ਹੈਂਡ ਰਾਈਟਿੰਗ ਬਣਦੀ ਸੀ। ਅਤੇ ਉਹ ਭਗਤ ਪ੍ਰਹਿਲਾਦ ਨੂੰ ਜਦੋਂ ਪੜ੍ਹਨ ਭੇਜਿਆ, ਹੁਣ ਉਸ ਦੇ ਉੱਤੇ ਭਗਤ ਪ੍ਰਹਿਲਾਦ ਕਹਿੰਦੇ ਕੀ ਲਿਖੋ ਮੇਰੀ ਫੱਟੀ 'ਤੇ, ਮੇਰੀ ਫੱਟੀ 'ਤੇ ਤਾਂ ਆ ਲਿਖੋ ਗੋਬਿੰਦ ਗੋਪਾਲਾ, ਕਿ ਇਹ ਲਿਖਦੇ ਹੋ। ਬਾਕੀ ਕਹਿੰਦੇ ਜਿਹੜਾ ਤੁਸੀਂ ਕਹਿੰਦੇ ਹੋ, ਦੂਜੇ ਭਾਏ ਫਤਿਹ ਜਮ ਜਾਲਾ, ਜਿਹੜਾ ਦੂਜਾ ਭਾਏ ਉਹ ਹੈ ਐਸਾ ਕਿ ਤੁਸੀਂ ਕਹਿੰਦੇ ਹੋ ਕਿ ਇਹ ਲਿਖਣਾ ਹੈ ਹਰਨਾਕਸ, ਕਹਿੰਦੇ ਇਹ ਨਹੀਂ, ਇਹਦਾ ਰਾਜ ਤਾਂ ਆ ਥੋੜ੍ਹੇ ਜਿਹੇ ਕਿਤ ਹੈਗਾ ਹਿੱਸੇ 'ਤੇ, ਇਹ ਵੀ ਰਾਜ ਕਾਹਦਾ ਹੈ, ਛਤਰਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਭਰੀਆਂ, ਅਤੇ ਇਹ ਨਹੀਂ ਲਿਖੋ ਕੀ, ਕਹਿੰਦੇ ਗੋਬਿੰਦ ਗੋਪਾਲਾ, ਗੋਬਿੰਦ ਗੋਪਾਲਾ, ਉਹ ਗੋਬਿੰਦ ਦਾ ਨਾਮ ਲਿਖੋ। ਅਤੇ ਸਾਰੇ ਔਰ ਭਗਤ ਪ੍ਰਹਿਲਾਦ ਜੀ ਹੁਣ ਐਸਾ ਕਰਦੇ ਨੇ ਕਿ ਇਹ ਮੇਰੀ ਉਹ ਫੱਟੀ 'ਤੇ ਲਿਖੋ, ਕਿਉਂਕਿ ਜਿਹੜਾ ਸਤਿਗੁਰ ਕਰੇ ਮੇਰੀ ਪ੍ਰਤਪਾਲਾ, ਉਹ ਜਿਹੜਾ ਗੁਰੂ ਹੈ, ਸਤਿਗੁਰ ਹੈ, ਕਿਉਂਕਿ ਗੁਰੂ ਅਤੇ ਗੋਬਿੰਦ 'ਚ ਗੋਪਾਲ 'ਚ ਕੋਈ ਫਰਕ ਨਹੀਂ, ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਅਤੇ ਇਸ ਕਰਕੇ ਗੋਬਿੰਦ ਗੋਪਾਲਾ ਲਿਖਦੇ ਹੋ, ਇਹ ਲਿਖ ਕੇ, ਅਤੇ ਉਹ ਗੁਰੂ ਜਿਹੜਾ ਹੈ ਸਤਿਗੁਰ ਮੇਰੀ ਕਰੇ ਪ੍ਰਤਪਾਲਾ, ਉਹ ਪ੍ਰਤਪਾਲਣਾ ਕਰਦਾ। ਕਹਿੰਦੇ ਫਿਰ ਤੇਰਾ ਪਿਤਾ ਨੂੰ ਕਰਦਾ ਤੇਰੀ ਪ੍ਰਤਪਾਲਣਾ, ਕਹਿੰਦਾ ਠੀਕ ਹੈ, ਇਹਨੇ ਸਰੀਰ ਨੂੰ ਜਨਮ ਦੇ ਦਿੱਤਾ, ਇਹ ਸਰੀਰ ਦੀ ਪ੍ਰਤਪਾਲਣਾ ਮਾਤਾ ਪਿਤਾ ਕਰਦੇ ਨੇ, ਪਰ ਜਿਹੜੀ ਅਸਲ 'ਚ ਪ੍ਰਤਪਾਲਕ ਹੈ, ਰਾਜਕ ਹੈ, ਅਵਨਾਸੀ ਹੈ, ਉਹ ਸਾਰੇ ਜੀਆਂ ਦਾ ਦਾਤਾ ਹੈ, ਉਹ ਗੋਬਿੰਦ ਗੋਪਾਲ ਹੈ। ਤੇ ਕਹਿੰਦੇ ਤੂੰ ਇਸ ਕਰਕੇ ਉਹਨੂੰ ਨਾਮ ਵਸਾਰ। ਜਿਹੜਾ ਸਾਰਿਆਂ ਜੀਆਂ ਦਾ ਦਾਤਾ ਉਹਨੂੰ ਕਿਉਂ ਵਸਾਰੇ ਬੰਦੇ ਆ, ਜੀਆਂ ਦਾ ਦਾਤਾ ਉਹਨੂੰ ਕਿਉਂ ਵਸਾਰੇ ਬੰਦੇ ਆ। ਸਾਰਿਆਂ ਜੀਆਂ ਦਾ ਦਾਤਾ ਕਿਉਂ ਸਾਰੇ ਬੰਦਿਆਂ ਜਿਹੜਾ ਸਾਰਿਆਂ ਦੀਆਂ ਦਾਤਾ ਉਹਨੂੰ ਕਿਉਂ ਸਾਰੇ ਬੰਦਿਆਂ ਉਹਨੂੰ ਕਿਉਂ ਜੀ ਸਾਰੇ ਬੰਦਿਆਂ ਸਾਰੇ ਬੰਦਿਆਂ ਜਿਹੜਾ ਅਨੀਆਂ ਦਾਤਾ ਉਹਨੂੰ ਕਿਉਂ ਸਾਰੇ ਮੰਨਿਆਂ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਬਿਸਰ ਨਾ ਜਾਈ। ਹੁਣ ਉਹ ਭਗਤ ਜੀ ਕਹਿੰਦੇ ਨੇ ਕਿ ਸਤਿਗੁਰ ਕਰੇ ਮੇਰੀ ਪ੍ਰਿਤਪਾਲਾ, ਹਰ ਸੁਖ ਦਾਤਾ ਮੇਰੇ ਨਾਲਾ। ਉਹ ਪ੍ਰਿਤਪਾਲਕ ਕਹਿੰਦੇ ਮੇਰੀ ਪ੍ਰਿਤਪਾਲਣਾ ਕਰਦਾ ਹੈ, ਉਹ ਮੇਰੇ ਨਾਲ ਹੈ, ਮੇਰੇ ਸਦਾ ਅੰਗ ਸੰਗ ਹੈ। ਉਹ ਜਿਹੜਾ ਉਪਦੇਸ਼ ਮਿਲਿਆ ਸੀ ਗੁਰ ਉਪਦੇਸ਼ ਪਹਿਰਲਾਦ ਹਰ ਉਚਰੈ, ਜਿਹੜਾ ਉਪਦੇਸ਼ ਜਿਹੜਾ ਆਪਾਂ ਨੂੰ ਵੀ ਆਪਾਂ ਸ਼ਰੂਚੀ ਸ਼ਬਦ ਪੜਿਆ ਹੈ ਮਹਾਂਪੁਰਸ਼ਾਂ ਦੇ ਅਨੁਭਵ ਤੋਂ ਸਤਸੰਗ ਚ ਸੁਣਿਆ ਹੈ, ਕਿਉਂਕਿ ਇਹ ਅਨੁਭਵ ਦਾ ਵਿਸ਼ਾ ਹੈ। ਉਹ ਉਪਦੇਸ਼ ਕਿਹੜਾ ਹੈ? ਇੱਕ ਤਾਂ ਜਿਹੜਾ ਉਪਦੇਸ਼ ਹੈ ਆਪਾਂ ਕਹਿ ਦਿੰਦੇ ਹਾਂ ਕਿ ਇਹ ਗੁਰਬਾਣੀ ਉਪਦੇਸ਼, ਗੁਰੂ ਦੀ ਬਾਣੀ ਦਾ ਉਪਦੇਸ਼। ਇੱਕ ਉਪਦੇਸ਼ ਹੁੰਦਾ ਹੈ ਜਦੋਂ ਅਭਿਆਸ ਇੰਨਾ ਕੀਤਾ ਉਹ ਪ੍ਰਤੀਕ ਧਿਆਨ ਤੋਂ ਸੰਪਤ ਧਿਆਨ 'ਚ ਬਦਲਦੇ ਹੋਏ ਅਹੰਗ੍ਰਹਿ ਧਿਆਨ 'ਚ ਚਲੇ ਗਏ ਉਸ ਸਮੇਂ ਉਹ ਗੁਰੂ ਉਪਦੇਸ਼ ਸੁਣਾਉਂਦਾ ਹੈ। ਇਹ ਜਿਹੜਾ ਜੀਵ ਹੈ ਅਤੇ ਬ੍ਰਹਮ ਹੈ ਦੋ ਹਨ, ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ ਇੱਕ ਤੇ ਖਤਮ ਹੋ ਜਾਂਦੀ ਹੈ। ਰਤਵਾੜਾ ਸਾਹਿਬ ਸਮਾਗਮ ਹੁੰਦੇ ਉਹ ਤਾਂ ਹੁਣ ਯਾਦਾਂ ਹੀ ਰਹਿ ਗਈਆਂ। ਮਹਾਂਪੁਰਸ਼ ਵੱਡੇ ਵੱਡੇ ਵਿਦਵਾਨਾਂ ਨੂੰ ਵਿਸ਼ੇ ਦਿਆ ਕਰਦੇ, ਸਬਜੈਕਟ ਤੇ ਬੋਲਣ ਵਾਸਤੇ ਕਿਹਾ ਕਰਦੇ। ਇੱਕ ਵਾਰੀ ਇਹੀ ਸਬਜੈਕਟ ਰੱਖ ਦਿੱਤਾ ਕਿ ਉਹ ਉਪਦੇਸ਼ ਕਿਹੜਾ ਹੈ ਜਿਹੜਾ ਗੁਰੂ ਦਿਆਲ ਹੋ ਕੇ ਸੁਣਾਉਂਦਾ ਹੈ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ ਕਿ ਦੱਸੋ ਉਹ ਉਪਦੇਸ਼ ਕਿਹੜਾ ਹੈ। ਪ੍ਰੋਫੈਸਰ ਤਾਂ ਵੱਡੇ ਵੱਡੇ PhD ਡਾਕਟਰੇਟ ਦੀਆਂ ਡਿਗਰੀਆਂ ਕੀਤੀਆਂ ਹੋਈਆਂ, ਉਹ ਤਾਂ ਇਸ ਦੇ ਉੱਤੇ ਬੋਲ ਹੀ ਨਾ ਸਕੇ। ਜਿਹੜੇ ਮਹਾਂਪੁਰਸ਼ ਉਹ ਸਹਿਜ ਨਾਲ ਹੀ ਦੱਸ ਗਏ ਕਿ ਜਿਹੜਾ ਇਹ ਜੀਵ ਹੈ, ਹੁਣ ਇਹ ਆਤਮਾ ਦਾ ਜਦੋਂ ਸੰਬੰਧ ਇਹ ਜੀਵ ਨਾਲ ਹੋਇਆ, ਇਹ ਜੀਵ ਆਤਮਾ ਇਹਦਾ ਨਾਮ ਪੈ ਗਿਆ। ਜੀਵ ਆਪਣੇ ਆਪ ਨੂੰ ਹੋਰ ਥੱਲੇ ਆ ਕੇ ਮਨ ਬੁੱਧ ਚਿੱਤ ਅਹਿਮ ਭਾਵ ਅੰਤਸ਼ਕਰਨ ਦੇ ਉੱਤੇ ਇਹ ਮੈਂ ਪੈ ਗਈ, ਇਸ ਨੂੰ ਆਪਣਾ ਸਰੂਪ ਭੁੱਲ ਗਿਆ ਅਤੇ ਇਹ ਕੀ ਸਮਝਣ ਲੱਗ ਗਿਆ ਕਿ ਆਹੀ ਮੈਂ ਹਾਂ, ਕੀ ਮੀ ਐਂਡ ਮਾਈ ਆਈ ਐਮ। ਇਹਦੇ ਵਿੱਚ ਇਹ ਭੁੱਲ ਗਿਆ ਕਿ ਆਹੀ ਮੈਂ ਹਾਂ, ਸਰੀਰ ਨੂੰ ਹੀ ਆਪਣਾ ਆਪ ਅਹਿਮ ਭਾਵ ਦੇ ਵਿੱਚ ਇਹ ਭੁੱਲ ਗਿਆ। ਸਤਿਗੁਰ ਦਿਆਲ ਹੋ ਕੇ ਜੀਵ ਨੂੰ ਇੰਨਾ ਚੁੱਕ ਦਿੰਦਾ ਹੈ ਕਿ ਉਹ ਬ੍ਰਹਮ ਹੀ ਬਣਾ ਦਿੰਦਾ ਹੈ। ਇੱਕ ਵਾਰੀ ਦਿਆਨੰਦ ਬੜਾ ਸ਼ੁਰੂ 'ਚ ਜਿਹੜੇ ਸਵਾਮੀ ਸੀ ਉਹ ਹਰੇਕ 'ਤੇ ਸਵਾਲ ਕਰਿਆ ਕਰੇ, ਬੜੀ ਭਟਕਣਾ ਸੀ ਉਹਨੂੰ ਕਿ ਇੱਕ ਜਦੋਂ ਆ ਸਵਾਮੀ ਰਾਮਕ੍ਰਿਸ਼ਨ ਜੀ ਨੂੰ ਮਿਲਿਆ ਉਹਨੂੰ ਕਹਿੰਦੇ ਤੁਸੀਂ ਰੱਬ ਵੇਖਿਆ, ਹਰੇਕ ਨੂੰ ਇਹੀ ਸਵਾਲ ਕਰਦਾ। ਸਵਾਮੀ ਜੀ ਕਹਿੰਦੇ ਪਿਆਰਿਆ ਮੈਂ ਕਹਿੰਦੇ ਵੇਖਿਆ ਹੈ। ਕਹਿੰਦੇ ਕਿਵੇਂ ਵੇਖਿਆ? ਕਹਿੰਦੇ ਜਿਵੇਂ ਮੈਂ ਤੈਨੂੰ ਵੇਖ ਰਿਹਾ ਹਾਂ ਇਸੇ ਤਰ੍ਹਾਂ ਦੇ ਨਾਲ ਰੱਬ ਨੂੰ ਵੇਖ ਰਿਹਾ ਹੈ। ਇਸੇ ਤਰ੍ਹਾਂ ਦੇ ਨਾਲ ਭਗਤ ਪ੍ਰਹਿਲਾਦ ਦੀ ਉਹ ਅਵਸਥਾ ਹੋ ਗਈ ਕਿ ਅੱਜ ਉਹ ਜਾ ਰਹੇ ਹਨ। ਕਿੱਥੇ ਜਾ ਰਹੇ ਨੇ? ਇੱਕ ਘੁਮਿਆਰ ਭਾਂਡੇ ਬਣਾਉਣ ਵਾਲਾ ਉਹ ਕਲਾਕਾਰ, ਉਹ ਕੀ ਘੁਮਾਰ ਅਤੇ ਉਹਦੇ ਘਰੋਂ ਬੀਬੀ ਬੱਚੇ ਸਾਰੇ ਆਵੇ ਦੇ ਕੋਲ ਬੈਠੇ ਰੋ ਰਹੇ ਨੇ ਅਤੇ ਇੱਕ ਬਿੱਲੀ ਵੀ ਰੋ ਰਹੀ ਹੈ। ਇਹ ਜੀਵ ਵੀ ਇਹਨਾਂ ਨੂੰ ਵੀ ਸੈਂਸ ਹੁੰਦੀ ਹੈ। ਉਹ ਭਗਤ ਪ੍ਰਹਿਲਾਦ ਜੀ ਬਚਪਨ 'ਚ ਹਨ, ਪੁੱਛਦੇ ਨੇ ਕਿ ਤੁਸੀਂ ਕਿਉਂ ਰੋਂਦੇ ਹੋ? ਕਹਿੰਦੇ ਇਹ ਜਿਹੜਾ ਅਸੀਂ ਆਵਾ 'ਚ ਅੱਗ ਲਾ ਦਿੱਤੀ ਹੈ ਘੜੇ 'ਚ, ਇੱਕ 'ਚ ਬੱਚੇ ਰਹਿ ਗਏ, ਆ ਬਿੱਲੀ ਉਹਨਾਂ ਕਰਕੇ ਰੋ ਰਹੀ ਹੈ ਅਤੇ ਸਾਨੂੰ ਵੀ ਇਹਦੇ ਉੱਤੇ ਦਇਆ ਆ ਰਹੀ ਹੈ, ਤਰਸ ਆ ਰਿਹਾ ਹੈ। ਭਗਤ ਕਹਿੰਦੇ ਪ੍ਰਹਿਲਾਦ ਕਹਿੰਦੇ ਰੋਵੋ ਨਾ, ਉਹ ਬੱਚਿਆਂ ਨੂੰ ਅੱਗ ਤੋਂ ਸੇਕ ਤੋਂ ਜਿਹੜਾ ਬਚਾਊ ਉਹਨੂੰ ਯਾਦ ਕਰੋ, ਕਿਉਂਕਿ ਰੋਂਦਾ ਕੌਣ ਹੈ? ਹੋ ਰਵਿੰਦੀ ਸਭ ਜਗ ਰੁੰਨਾ ਰੁੰਨੜੇ ਬਣਮ ਪਖੇਰੂ। ਜਿਹੜੀ ਹੋ ਹੈ, ਮੈਂ ਹੈ, ਇਸ ਦੇ ਕਾਰਨ ਹੀ ਸਾਡਾ ਰੋਣਾ ਧੋਣਾ ਹੈ। ਭਗਤ ਜੀ ਨੇ ਜੁਗਤ ਦੱਸ ਦਿੱਤੀ ਕਿ ਉਹਨੂੰ ਯਾਦ ਕਰੋ ਅਤੇ ਜਦੋਂ ਇਹਨੂੰ ਖੋਲੋਂਗੇ ਪ੍ਰਤੱਖ, ਉਸ ਦਿਨ ਮੈਂ ਵੀ ਆਵਾਂਗਾ ਵੇਖਣਾ, ਇਹ ਉਸੇ ਤਰ੍ਹਾਂ ਸਹੀ ਸਲਾਮਤ ਬਾਹਰ ਆਉਣਗੇ। ਹੋਇਆ ਕਿ ਕਿੰਨੇ ਦਿਨਾਂ ਬਾਅਦ ਜਦੋਂ ਆਵਾ ਠੰਡਾ ਹੋਇਆ, ਭਾਂਡੇ ਸਾਰੇ ਪੱਕ ਗਏ, ਜਿਸ 'ਚ ਬੱਚੇ ਸਨ ਬਿੱਲੀ ਦੇ, ਉਹ ਘੜਾ ਉਹ ਉਸੇ ਤਰ੍ਹਾਂ ਕੱਚਾ ਹੈ, ਸੇਕ ਤੱਕ ਨਾ ਆਇਆ, ਕਿਉਂਕਿ ਅਰਦਾਸ ਸੁਣੀ ਗਈ, ਪੁਕਾਰ ਸੁਣੀ ਗਈ। ਅਤੇ ਐਸਾ ਕਹਿੰਦੇ ਉਹ ਸਤਿਗੁਰ ਹੈ ਜੋ ਕੰਮ ਦੁਆ ਨਹੀਂ ਕਰ ਸਕਦੀ। ਹੁਣ ਇੱਥੇ ਪੂਰਨਵਾਸੀ ਨੂੰ ਤੁਸੀਂ ਬਾਬਾ ਖੁਦਾਸ ਸਿੰਘ ਦੇ ਸਥਾਨ ਨਿਰਮਲ ਡੇਰਾ ਪਹੁੰਚਦੇ ਹੋ, ਅਰਦਾਸ ਨਾਲ ਉਹ ਕੰਮ ਹੋ ਜਾਂਦਾ ਹੈ। ਦੁਆ ਨਹੀਂ ਕਰ ਸਕ ਜਿਹੜੀ ਦਵਾ ਨਹੀਂ ਕਰ ਸਕਦਾ ਕੰਮ, ਦਵਾਈ ਜਿਹੜੀ ਹੈ ਜੋ ਬਾਤ ਦਵਾ ਨਾ ਕਰ ਸਕੇ, ਸੋ ਬਾਤ ਦੁਆ ਸੇ ਹੋਤੀ ਹੈ। ਜਬ ਕਾਮਲ ਮੁਰਸ਼ਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ।
ਇਸ ਤਰ੍ਹਾਂ ਦੇ ਨਾਲ ਅਰਦਾਸ ਸੁਣੀ ਗਈ ਤੇ ਕਿਉਂਕਿ ਫਿਰ ਭਗਤ ਜੀ ਦੀ ਅਰਦਾਸ ਪਾਤਸ਼ਾਹ ਕਹਿੰਦੇ ਤਾਂ ਕਦੇ ਬਿਰਥੀ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਕਿਉਂਕਿ ਉਹਦੇ ਵਿੱਚ ਤਾਕਤ ਹੈ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਇਸ ਤਰ੍ਹਾਂ ਦੇ ਨਾਲ ਅਰਦਾਸ ਸੁਣੀ ਗਈ ਪ੍ਰਹਿਲਾਦ ਜੀ। ਇੰਨਾ ਦ੍ਰਿੜ ਇਰਾਦਾ ਬਾਣੀ 'ਚ ਵੀ ਆਉਂਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਭੋਲੇ ਪਾਏ ਮਿਲੇ ਰਘੁਰਾਇਆ, ਜਿਹੜਾ ਹੈ ਭੋਲਿਆਂ ਨੂੰ ਮਿਲਦਾ ਹੈ। ਕਹਿੰਦੇ ਨਾਮ ਵੀ ਜਿਹੜਾ ਜਪਣਾ ਹੈ ਇਸ ਤਰ੍ਹਾਂ ਜਿਵੇਂ ਜਪੋ ਜਿਵੇਂ ਭਗਤ ਜੀ ਨੇ ਜਪਿਆ। ਨਾਮ ਜਪੋ ਜੀ ਐਸੇ ਐਸੇ, ਨਾਮ ਜਪੋ ਜੀ ਐਸੇ ਐਸੇ, ਜਿਵੇਂ ਧਰੋਂ ਤੇ ਪ੍ਰਹਿਲਾਦ 5 ਸਾਲ ਦੀ 5 ਵਰਸ ਕੋ ਧਨੂ ਧਰੋਂ ਅਨਾਥ ਵਾਰਕ, ਕਿੰਨੀ ਕੁ ਉਮਰ ਸੀ ਇੰਨੀ ਕੁ ਉਮਰ ਦੇ ਵਿੱਚ, ਕਿਉਂਕਿ ਬਾਲ ਬੁੱਧ ਧੰਨੇ ਪਾਇਓ ਬਾਲ ਬੁੱਧ, ਜਿਹੜਾ ਇਹ ਬਚਪਨ ਹੈ ਇਹ ਬੱਚੇ ਤੋਂ ਸਿੱਖਿਆ ਮਿਲਦੀ ਹੈ ਉਹ ਭੋਲਾ ਹੈ ਕਿ ਭੋਲੇ ਪਾਏ ਮਿਲੇ ਰਘੁਰਾਇਆ। ਇਸ ਤਰ੍ਹਾਂ ਦੇ ਨਾਲ ਭਗਤ ਪ੍ਰਹਿਲਾਦ ਜੀ ਕਹਿ ਰਹੇ ਨੇ ਕਿ ਇਹ ਜਿਹੜਾ ਮੈਨੂੰ ਉਪਦੇਸ਼ ਮਿਲਿਆ ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੇ, ਉਹ ਉਹੀ ਕਹਿੰਦੇ ਮੈਂ ਜਿਹੜਾ ਦ੍ਰਿੜ ਕੀਤਾ ਹੈ, ਮੈਂ ਇਹ ਜਿਹੜਾ ਜੀਵ ਅਤੇ ਬ੍ਰਹਮ ਦੀ ਅਭੇਦਤਾ ਇਹ ਇੱਕ ਹੋ ਚੁੱਕੀ ਹੈ ਸਾਰਿਆਂ 'ਚ ਉਹੀ ਹੈ, ਉਹ ਤੂੰ ਹੀ ਮੋਹੇ ਨਾ, ਉਹ ਤੋਂ ਬਗੈਰ ਕਿਤੇ ਹੈ ਨਹੀਂ। ਅਤੇ ਹੁਣ ਕੀ ਹੋਇਆ, ਸੰਡਾ ਮਰਕਾ ਚਾਏ ਪੁਕਾਰ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਕਹਿੰਦੇ ਉਹ ਜਿਹੜਾ ਸੰਡਾ ਅਤੇ ਮਰਕਾ ਅਧਿਆਪਕ ਸਨ ਪ੍ਰਹਿਲਾਦ ਜੀ ਦੇ, ਉਹ ਹੁਣ ਹਰਨਾਕਸ ਕੋਲ ਚਲੇ ਜਾਂਦੇ ਨੇ ਕਿ ਇਹ ਤੇਰਾ ਪੁੱਤਰ ਹੀ ਨਹੀਂ ਤੇਰਾ ਕਿਹਾ ਮੰਨਦਾ, ਹੋਰ ਕੌਣ ਮੰਨੇਗਾ। ਹੁਣ ਇਹਨੂੰ ਗੁੱਸਾ ਆ ਗਿਆ ਤੇ ਹੁਣ ਉਹ ਸਜ਼ਾ ਦੇਣ ਤੇ ਡਰਾਵੇ ਦਿੰਦਾ ਹੈ। ਪਰ ਇੱਧਰ ਭਗਤ ਜੀ ਸਾਸਨਾ ਤੇ ਬਾਲਕ ਗਮ ਨਾ ਕਰੇ, ਕਿਸੇ ਵੀ ਤਰ੍ਹਾਂ ਦੇ ਉੱਤੇ ਉਹਨੂੰ ਸ਼ੰਕਾ ਹੀ ਨਹੀਂ ਨਾ ਡਰ ਹੈ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਉਹ ਨਾਂ ਜਿਹੜਾ ਨਾਮ ਨਾਲ ਜੁੜ ਗਿਆ ਉਹ ਨਾਂ ਤਾਂ ਕਿਸੇ ਨੂੰ ਭੈ ਦੇਵੇਗਾ ਨਾ ਕਿਸੇ ਦਾ ਭੈ ਮੰਨੇਗਾ। ਭੈ ਕਾਹੋਂ ਕੋ ਦੇਤ ਨਹਿ ਨਹਿ ਪੈਮਾਨਤ ਆਨ। ਹੁਣ ਜਿਹੜੀ ਮਾਤਾ ਸੀ ਮਾਤਾ ਨੂੰ ਡਰ ਹੁੰਦਾ ਹੀ ਹੈ, ਕਿਉਂਕਿ ਪਿਤਾ ਹਰਨਾਕਸ ਦੈਂਤ ਬੜਾ ਰਾਕਸ਼ਸ ਬੁੱਧੀ ਕਿ ਇਹਨੇ ਤਾਂ ਹੁਣ ਇਹਨੂੰ ਮਾਰ ਦੇਣਾ ਹੈ। ਹੁਣ ਉਹ ਮਾਤਾ ਕੀ ਕਹਿੰਦੀ ਹੈ, ਮਾਤਾ ਉਪਦੇਸੈ ਪਹਿਲਾਦ ਪਿਆਰੇ। ਉਹ ਕਹਿੰਦੀ ਉਹ ਮੇਰੇ ਪਿਆਰੇ ਮੇਰੇ ਪੁੱਤਰ ਮੇਰੇ ਬੱਚੇ ਪਹਿਲਾਦ, ਤੂੰ ਮੇਰੀ ਗੱਲ ਸੁਣ। ਕੀ ਕਹਿੰਦੀ ਹੈ, ਪੁੱਤਰ ਰਾਮ ਨਾਮ ਛੋਡੋ ਜਿਉ ਲਿਹੋ ਉਬਾਰੈ, ਕਿ ਤੂੰ ਆਰਾਮ ਦਾ ਨਾਮ ਛੱਡ ਦੇ, ਮੈਂ ਤੈਨੂੰ ਉਬਾਰੇ ਬਚਾ ਲਵਾਂਗੀ, ਤੇਰੀ ਰਾਖੀ ਕਰ ਲਵਾਂਗੀ, ਤੇ ਤੁਝੇ ਤੁਰਤ ਛਡਾਊਂ, ਤੂੰ ਮੇਰੋ ਕਿਹੋ ਮਾਣ। ਹੁਣ ਮਾਤਾ ਕਮਜ਼ੋਰ ਸਿਕਸ਼ਾ ਦੇ ਰਹੀ ਹੈ। ਮਾਤਾ ਜੀ ਕਮਜ਼ੋਰ ਸਿਕਸ਼ਾ ਦਿੰਦੀ ਹੈ ਤਾਂ ਨਾਮਦੇਵ ਜੀ ਵੀ ਇਹ ਕਹਿ ਉੱਠਦੇ ਨੇ ਜੋ ਗੁਰਬਾਣੀ ਦੇ ਵਿੱਚ ਆਉਂਦਾ ਹੈ, ਨਾਮੇ ਤੇਰਾ ਪੂੰਗੜਾ, ਨਾਮੇ ਤੇਰਾ ਪੂੰਗੜਾ, ਨਾਮੇ ਤੇਰਾ ਪੂੰਗੜਾ, ਨਾਮੇ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ, ਨਾ ਤੂੰ ਮੇਰੀ ਮਾਏ, ਨਾ ਤੂੰ ਮੇਰੀ ਮਾਏ, ਨਾ ਤੂੰ ਮੇਰੀ ਮਾਏ, ਨਾਮੇ ਤੇਰਾ ਪੂੰਗੜਾ, ਨਾਮੇ ਤੇਰਾ ਪੂੰਗੜਾ, ਜੇ ਮਾਤਾ ਇਹ ਕਮਜ਼ੋਰ ਸਿੱਖਿਆ ਦਿੰਦੀ ਹੈ ਤਾਂ ਫਿਰ ਕਹਿੰਦੇ ਉਹ ਮਾਂ ਹੀ ਨਹੀਂ, ਦੋ ਮਾਵਾਂ ਨੇ, ਇੱਕ ਤਾਂ ਮਾਤਾ ਜਨਮ ਦਿੰਦੀ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਇੱਕ ਆ ਮਾਤਾ ਹੈ ਸਤਸੰਗ, ਜਿੱਥੋਂ ਕਹਿੰਦੇ ਮੈਨੂੰ ਉਪਦੇਸ਼ ਮਿਲਿਆ ਏ ਉਹ ਮੈਂ ਕਹਿੰਦੇ ਛੱਡ ਨਹੀਂ ਸਕਦਾ। ਪਹਿਲਾਦ ਕਹਿ ਸੁਣੋ ਮੇਰੀ ਮਾਏ, ਪਹਿਲਾਦ ਜੀ ਕਹਿੰਦੇ ਕਿ ਇਹ ਮੇਰੀ ਮਾਂ ਤੂੰ ਮੇਰੀ ਗੱਲ ਸੁਣ। ਕੀ ਸੁਣ, ਰਾਮ ਨਾਮ ਨਾ ਛੋਡਾਂ ਗੁਰਦਿਆ ਬਤਾਏ, ਕਹਿੰਦੇ ਇਹ ਛੱਡ ਨਹੀਂ ਹੁੰਦਾ, ਇਹ ਤਾਂ ਮੇਰੇ ਹੁਣ ਰੋਮ ਰੋਮ ਚ ਵੱਸ ਗਿਆ ਏ। ਛੋਡਿਆ ਨਾ ਜਾਈ ਜੀ, ਛੋਡਿਆ ਨਾ ਜਾਈ ਜੀ, ਛੋਡਿਆ ਨਾ ਜਾਈ, ਨਾ ਜਾਈ ਜੀ, ਛੋਡਿਆ ਨਾ ਜਾਈ ਜੀ, ਛੋਡਿਆ ਨਾ ਜਾਈ ਜੀ।
प्रहलाद कहे की कहंदे ने प्रहलाद जी प्रहलाद कहे सुनो मेरी माई राम नाम ना छोड़ना गुर दिया बजाए के राम नाम ना छोड़ना क्योंकि ये गल मैनू गुरु ने सोच ए पूछ बख्शी है प्रहलाद कहे सुनो मेरी माए राम नाम ना छोटा गुर दिया बजाए कहने मैं ये छड नहीं सकता हुण संडा जिहड़ा मरका सी ओ की करदे ने संडा मरका सब चाहे पुकारे पहलात आप बिगड़िया सब चाटड़े बिगाड़े हुण ओ सभा बैठी राजसभा राजसभा कादी सी उथे तां ए गल हुंदी है की हो रही है दुष्ट सभा में मंत्र पकाया तहत कराखा हो रघुराया दुष्ट सभा च ओ हरनाथ दी राज सभा दे विच हुण मता पास होया कि इस प्रहलाद नूं खत्म कर दिता जावे हुण हरनाकस की करदा है हाथ खड़ग करता है अत हंकार हाथ च तलवार खड़ग फड़के हुण आया धा के आंदा है धावा जिवें बोलदा है हंकारी है हुण की पुछदा प्रहलाद नूं हर तेरा कहां कि ओह किथे है जिहड़ा तुझ ले ओ वार क्योंकि पहला प्रहलाद नूं बड़े बड़े डरावे दिते गए प्रहलाद कोठे विच रखिया बार दिया ताला निरपो बालक मूल न डरी मेरे अंतर गुरु गोपाला जल च डोबण दा अग च साण दा पहाड़ तो सिटण दा सारा ये प्रयोजन वो कर चुके हैं पर होया कि चल डोबे ना अंगे नी साड़े प्रभु दे प्यारियां जल डोबे ना बैनी पड़े प्रभु दे प्यारियां
ਚਦਰ ਅਨੇਕ ਚਲਾਵਤ ਕਾਵ ਤੋ ਤਨੇ ਕਨ ਲਗਨ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਨੂੰ ਨਾ ਔਰ ਕੀ ਬਾਤ ਕਹਾਂ ਤੈ ਤੋ ਕਿਉਂ ਕੇ ਗਾਪੀ ਜਬ ਜਾਵੈ
ਹੁਣ ਹਰਨਾਕਸ ਪੁੱਛਦਾ ਹੈ ਕਿ ਹੁਣ ਦੱਸ ਹੱਥ ਖੜਗ ਹੱਥ ਕਿਰਪਾਨ ਕਰ ਧਾਇਆ ਅਤ ਹੰਕਾਰ ਹੰਕਾਰੀ ਦੈਂਤ ਵਧਾਇਆ ਬਾਤ ਵਧਾ ਲਿਆ ਇੰਨਾ ਹੁਣ ਪੁੱਛਦਾ ਏ ਹਰ ਤੇਰਾ ਕਹਾਂ ਤੁਝ ਲੇ ਉਵਾਰ ਹੁਣ ਕਹਿੰਦੇ ਮੈਨੂੰ ਦੱਸ ਮੈਂ ਤਾਂ ਵੇਖ ਲਿਆ ਆਹ ਜਿਹੜਾ ਥੰਮ ਹੈ ਕਹਿੰਦੇ ਇਹਦੇ ਵਿੱਚ ਵੀ ਪਰਮੇਸ਼ਰ ਕਹਿੰਦੇ ਹਾਂ ਤਪਤ ਥੰਮ ਗਲ ਲਾਇਆ ਉਹ ਤਪਤ ਥੰਮ ਨੂੰ ਜੱਫੀਆਂ ਪਵਾ ਦਿੱਤੀਆਂ ਉੱਥੇ ਵੀ ਉਹ ਹਰਨਾਕਸ ਕਹਿੰਦਾ ਕਹਿੰਦਾ ਭਾਵ ਫਿਰ ਜੀ ਕਹਿੰਦਾ ਇਹਦੇ ਵਿੱਚ ਵੀ ਪਰਮੇਸ਼ਰ ਹੈ ਹੁਣ ਪ੍ਰਹਿਲਾਦ ਨੂੰ ਉਹ ਥੰਮ ਤੇ ਕੀੜੀ ਬਣਿਆ ਹੋਇਆ ਪਰਮੇਸ਼ਰ ਰਾਮ ਨਾਮ ਦਿਸਦਾ ਹੈ ਕਿ ਇਹ ਤੁਰੀ ਜਾਂਦੀ ਹੈ ਜਦੋਂ ਇਹ ਕੀੜੀ ਨੂੰ ਥੰਮ ਕੁਛ ਨਹੀਂ ਕਹਿ ਰਿਹਾ ਮੈਨੂੰ ਕੀ ਕਹੇਗਾ ਉਹ ਹਰਨਾਕਸ ਕੀ ਕਹਿੰਦਾ ਹੈ ਪਾਲੇ ਤੱਤਿਆਂ ਥੰਮਾਂ ਨੂੰ ਜੱਫੀਆਂ ਜੀ ਦੇਖਾਂ ਤੇਰਾ ਰਾਮ ਰੱਖਦਾ ਪਾਲੇ ਤੱਤਿਆਂ ਥੰਮਾਂ ਨੂੰ ਦੇਖਾਂ ਤੇਰਾ ਰਾਮ ਰੱਖਦਾ ਦੇਖਾਂ ਤੇਰਾ ਰਾਮ ਰੱਖਣਾ ਪਾਲੇ ਤੱਤਿਆਂ ਥੰਮਾਂ ਨੂੰ ਉਹ ਦੇਖਾਂ ਤੇਰਾ ਰਾਮ ਰੱਖਣਾ ਭਗਤ ਪ੍ਰਹਿਲਾਦ ਜੀ ਥੰਮ ਵੱਲ ਨੂੰ ਵੱਧਦੇ ਹਨ। ਤਪ ਤੈ ਥੰਮ ਹੈ ਪਰ ਨਿਰਪੋ ਬਾਲਕ ਮੂਲ ਨਾ ਡਰੀ, ਬਿਲਕੁਲ ਵੀ ਡਰਦਾ ਨਹੀਂ। ਕਿਉਂ ਨਹੀਂ ਡਰਦਾ? ਅੰਤਰ ਗੁਰੂ ਗੋਪਾਲਾ, ਉਹ ਗੋਬਿੰਦ ਗੋਪਾਲ ਗੁਰੂ ਗੋਪਾਲ ਅੰਦਰ ਉਸ 'ਚ ਇੱਕਮਿਕ ਹੋ ਗਿਆ ਹੈ। ਰਾਮ ਕਬੀਰਾ ਏਕ ਪੇ ਹੈ ਕੋਈ ਨਾ ਸਕੇ ਪਛਾਣੀ। ਅਤੇ ਜਦੋਂ ਉੱਧਰ ਵੱਲ ਨੂੰ ਵੱਧਦਾ ਹੈ ਤਾਂ ਕੀ ਵੇਖਦਾ ਹੈ ਕਿ ਇਹ ਤਪਤ ਥੰਮ ਦੇ ਉੱਤੇ ਤਾਂ ਕੀੜੀ ਵੀ ਤੁਰੀ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਡਿੱਗਾ ਨਾ ਡੋਲੇ ਦ੍ਰਿੜ ਕਰ ਰਿਹਾ ਕੀੜੀ ਨਾ ਬਣਦੇ ਰਾਮਾ ਪਹਿਲਾਦ ਡੋਲ ਜਾਂਦਾ, ਬਣਦੇ ਰਾਮਾ ਪਹਿਲਾਦ ਡੋਲ ਜਾਂਦਾ, ਕੀੜੀ ਨਾ ਬਣਦੇ ਬਣਦੇ ਰਾਮਾ ਪਹਿਲਾਦ ਡੋਲ ਜਾਂਦਾ, ਕੀੜੀ ਨਾ ਬਣਦੇ ਰਾਮਾ ਪਹਿਲਾਦ ਡੋਲ ਜਾਂਦਾ, ਕੀੜੀ ਨਾ ਬਣਦੇ ਟੋਲ ਜਾਂਦਾ ਪਹਿਲਾ ਟੋਲ ਜਾਂਦਾ ਪਹਿਲਾ ਟੋਲ ਜਾਂਦਾ ਹੋਇਆ। ਕਹਿੰਦੇ ਹਰਨਾਕਸ਼ ਪੁੱਛਦਾ ਏ ਹਰ ਤੇਰਾ ਕਹਾਂ ਤੁਝ ਲੇ ਉਬਾਰ। ਕਹਿੰਦੇ ਜਿਹਨੇ ਤੈਨੂੰ ਤੱਤਿਆਂ ਥੰਮਾਂ ਤੋਂ ਉਵਾਰਿਆ, ਤੇਰੀ ਰਾਖੀ ਕੀਤੀ ਰੱਖਿਆ, ਕਹਿੰਦੇ ਮੈਨੂੰ ਦੱਸ। ਹੁਣ ਉਹਨੇ ਗੁਰਜ ਉਠਾ ਲਈ, ਫਿਰ ਕੀ ਹੋਇਆ? ਉਹ ਥੰਮ ਤੇ ਜ਼ੋਰ ਨਾਲ ਮਾਰਦਾ ਹੈ ਗੁੱਸੇ 'ਚ, ਫਿਰ ਉੱਥੋਂ ਕੀ ਹੋਇਆ? ਖਿੰਨ ਮਹਿ ਪੈ ਆਨ ਰੂਪ ਨਿਕਸਿਆ ਥੰਮ ਉਪਾੜ। ਥੰਮ ਦੇ ਵਿੱਚੋਂ ਹੁਣ ਭਗਤਾਂ ਦੇ ਰੱਖਣ ਨੂੰ ਪਰਮੇਸ਼ਰ ਆਪ ਆਉਂਦਾ ਹੈ। ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠ ਧਾਵੈ। ਧਾ ਕੇ ਜਿਵੇਂ ਫੌਜ ਹੱਲਾ ਬੋਲਦੀ ਹੈ ਇੱਕਦਮ, ਧਾ ਕੇ ਆਉਂਦਾ ਹੈ। ਅਤੇ ਫਿਰ ਹਰਨਾਕਸ ਨੂੰ ਕੀ ਕੀਤਾ? ਹਰਨਾਕਸ ਨਖੀ ਬਦਾਰਿਆ ਪਹਿਲਾ ਦਿਲੀਆ ਉਬਾਰ। ਹੁਣ ਉਹਨੂੰ ਫੇਰ ਨਹਾਂ ਨਾਲ ਪਾੜਤਾ ਸੰਤਾਂ ਦਾ ਦੁਖੀ ਜਿਹੜਾ, ਨਹਾਂ ਨਾਲ ਪਾੜਤਾ ਦਾ ਦੁਖੀ ਜਿਹੜਾ, ਨਹਾਂ ਨਾਲ ਪਾੜਤਾ ਦਾ ਦੁਖੀ ਜਿਹੜਾ ਨਾਕਸ ਨਖੀ ਬੇਦਾਰਿਆ ਪਹਿਲਾਦ ਲੀਆ ਉਬਾਰ। ਹੁਣ ਉਹ ਨੌਹਾਂ ਨਾਲ ਕਿਉਂ ਪਾੜਿਆ? ਕਿਉਂਕਿ ਇਹਨੇ ਵਰਲੇ ਸਨ ਹਰਨਾਕਸ ਨੇ ਕਿ ਨਾ ਮੈਂ ਧਰਤੀ 'ਤੇ ਮਰਾਂ, ਨਾ ਮੈਂ ਆਕਾਸ਼ 'ਚ ਮਰਾਂ, ਨਾ ਮੈਂ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਕਿਸੇ ਅਸਤਰ ਸ਼ਸਤਰ ਨਾਲ ਮਰਾਂ, ਨਾ ਕਿਸੇ ਜਾਨਵਰ ਤੋਂ ਮਰਾਂ। ਹੁਣ ਇਸ ਤਰ੍ਹਾਂ ਦੇ ਨਾਲ ਨਾ ਅੰਦਰ ਮਰਾਂ, ਨਾ ਬਾਹਰ ਮਰਾਂ। ਹੁਣ ਇਹ ਵਰ ਪ੍ਰਾਪਤ ਸਨ, ਫਿਰ ਨਿਮਿੱਤ ਕਿਸੇ ਕਰਮ ਵਾਸਤੇ ਨਿੱਤ ਜਿਹੜਾ ਨਿਮਿੱਤ ਅਵਤਾਰ ਆਉਂਦਾ ਹੈ, ਜਿਵੇਂ ਨਰਸਿੰਘ ਦਾ ਰੂਪ ਬਣਾ ਲਿਆ, ਬੜਾ ਡਰਾਉਣਾ ਰੂਪ ਹੈ, ਅਤੇ ਹੁਣ ਉਹਨੇ ਗੋਦ 'ਚ ਲੈ ਲਿਆ, ਕਹਿੰਦੇ ਵੇਖ ਨਾ ਹੁਣ ਤੂੰ ਧਰਤੀ 'ਚ ਹੈ, ਧਰਤੀ ਦਿੱਤੇ ਹੈ, ਨਾ ਆਕਾਸ਼ 'ਚ ਹੈ, ਗੋਦ 'ਚ ਲੈ ਲਿਆ। ਫਿਰ ਨੌਹਾਂ ਨਾਲ ਹੀ ਮਾਰਤਾ ਪਾੜਤਾ ਉਹਨੂੰ, ਕਿਸੇ ਸ਼ਸਤਰ ਨਹੀਂ ਵਰਤਿਆ, ਕਹਿੰਦੇ ਨਾ ਦਿਨੇ ਮਰਾਂ ਨਾ ਰਾਤ। ਉਸ ਸਮੇਂ ਦਿਨ ਛਿਪ ਰਿਹਾ ਸੀ, ਨਾ ਰਾਤ ਸੀ, ਨਾ ਦਿਨ ਸੀ, ਅਤੇ ਇੱਧਰ ਨਾ ਅੰਦਰ ਨਾ ਬਾਹਰ, ਬੇੜੀ 'ਤੇ ਸੀ। ਇਸ ਤਰ੍ਹਾਂ ਦੇ ਨਾਲ ਸਾਰਾ ਉਹਨੂੰ ਦਿਖਾ ਦਿੱਤਾ ਕਿ ਹੁਣ ਦੇਖ ਤੇਰਾ ਅੰਤ ਆ ਗਿਆ। ਨੌਹਾਂ ਨਾਲ ਉਹਨੂੰ ਪਾੜ ਦਿੱਤਾ, ਅਤੇ ਫਿਰ ਸੰਤ ਜਿਹੜੇ ਨੇ ਸੰਤ ਜਨਾਂ ਨੂੰ ਉਹ ਰੱਖਦੇ ਹੀ ਆਉਂਦਾ ਹੈ, ਧੁਰ ਤੋਂ ਰੱਖਦਾ ਆਇਆ। ਹਰਨਾਕਸ ਨਖੀ ਪਦਾਰਿਆ ਪਹਿਲਾਂ ਲੀਆ ਓਵਾਰ। ਸੰਤ ਜਨਾਂ ਕੇ ਹੁਣ ਫਿਰ ਜਿਹੜੇ ਸਾਧੂਆਂ ਦੇ ਕੁੱਲਾਂ ਹੀ ਤਰ ਜਾਂਦੀਆਂ ਨੇ, ਕਿੰਨੀਆਂ ਤਰਦੀਆਂ ਨੇ, ਪਹਿਲਾਦ ਨੇ ਕਿੰਨੀਆਂ ਤਾਰ ਦਿੱਤੀਆਂ। ਸੰਤ ਜਨਾਂ ਕੇ ਹਰ ਜੀਉ ਕਾਰਜ ਸਵਾਰੇ, ਪਹਿਲਾਦ ਜਨ ਕੇ ਇੱਕੀ ਕੁੱਲ ਉਦਾਰੇ। ਪਹਿਲਾਦ ਦੇ ਇੱਕੀ ਕੁੱਲ, ਆਪਣਾ ਪਿਤਾ ਦੇ ਵੀ ਕਹਿੰਦੇ ਰਹਿਮ ਕਰੋ ਪਾਤਸ਼ਾਹ ਉਹਨੂੰ, ਨਰਸਿੰਘ ਅਵਤਾਰ ਨੂੰ, ਕਿਉਂਕਿ ਉਹਦੇ ਨੇੜੇ ਤਾਂ ਹੁਣ ਕੋਈ ਜਾਂਦਾ ਨਹੀਂ ਸੀ। ਅਤੇ ਪਹਿਲਾਦ ਜੀ ਨੇ ਚਰਨਾਂ 'ਤੇ ਨਮਸਕਾਰ ਕੀਤੀ ਕਿ ਇਹ ਡਰਾਉਣਾ ਰੂਪ ਹਟਾ ਲਓ, ਅਤੇ ਮੇਰੇ ਪਿਤਾ ਨੂੰ ਵੀ ਤਾਰ ਦਿਓ, ਭੁੱਲ ਹੋ ਗਈ, ਚਲੋ ਫਿਰ ਇਹ ਕਿਰਪਾ ਕਰ ਦਿੱਤੀ। ਤੇ ਇਸ ਤਰ੍ਹਾਂ ਦੇ ਨਾਲ 21 ਕੁੱਲਾਂ ਦਾ ਉਧਾਰ ਹੋ ਗਿਆ। ਨਾਨਕ ਰਾਮ ਨਾਮ ਸੰਤ ਨਿਸ ਤਾਰੇ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਮ ਦੇ ਨਾਮ ਅਨਿਸਤਾਰਾ ਕਰ ਦਿੱਤਾ, ਪਾਰ ਉਤਾਰਾ ਕਰ ਦਿੱਤਾ। ਤੇ ਇਸ ਤਰ੍ਹਾਂ ਦੇ ਨਾਲ ਅੱਜ ਜਿਵੇਂ ਕਿ ਹੋਲਕਾ ਤੋਂ ਹੋਲੀ ਬਣ ਗਈ, ਹੋਲਕਾ ਨੂੰ ਬਰਸੀ ਹਰਨਾਕਸ ਦੀ ਭੈਣ ਸੀ ਕਿ ਅੱਗ 'ਚ ਨਹੀਂ ਸੜ ਸਕਦੀ, ਉਹ ਗੋਦੀ 'ਚ ਲੈ ਕੇ ਬੈਠਦੀ, ਉਲਟਾ ਉਹੀ ਸੜ ਗਈ ਹੋਲਕਾ। ਫਿਰ ਉਹ ਤੋਂ ਇਹ ਜਿਹੜਾ ਚੱਲਦਾ ਅੱਜ, ਦੋ ਦਿਨ ਹੋਲੀ ਦੇ ਚੱਲਦੇ ਨੇ, ਕੱਲ੍ਹ ਨੂੰ ਹੋਲਾ ਹੈ। ਇਹ ਜਿਹੜਾ ਹੈ ਪਹਿਲੇ ਦਿਨ ਹੋਲਕਾ ਨੂੰ ਸਾੜਦੇ ਨੇ ਕਿ ਉਹ ਜਿਹੜੀ ਸੀ ਉਹਨੂੰ ਬਰਸੀ ਉਲਟਾ ਹੋ ਗਿਆ। ਅਤੇ ਇਸੇ ਤਰ੍ਹਾਂ ਇਹ ਵਡਿਆਈ ਹੈ ਪਰਮੇਸ਼ਰ ਦੀ, ਆਪੇ ਦੈਂਤ ਲਾਏ ਦਿੱਤੇ ਸੰਤ ਜਨਾਂ ਕੋ, ਆਪੇ ਰਾਖਾ ਸੋਈ, ਕਿ ਉਹ ਦੈਂਤ ਵੀ ਆਪੇ ਹੀ ਲਾ ਦਿੰਦਾ, ਉਹਦੀ ਇਹ ਕਾਇਆ ਮਾਇਆ ਹੈ, ਅਤੇ ਆਪੇ ਹੀ ਰਾਖਾ ਹੋ ਜਾਂਦਾ ਹੈ। ਜੋ ਤੇਰੀ ਸਰਣਾਈ ਤਿੰਨ ਮਨ ਦੁੱਖ ਨਾ ਹੋਏ। ਜਿਹੜੀ ਇਹ ਸਤਿਗੁਰ ਦੀ ਚਰਨ ਸ਼ਰਨ 'ਚ ਆ ਗਏ, ਉਹ ਕਹਿੰਦੇ ਫੇਰ ਉਹਨੂੰ ਰੱਤਾ ਜਿੰਨਾ ਵੀ ਦੁੱਖ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਨਾਲ ਜੁਗ ਜੁਗ ਭਗਤਾਂ ਕੀ ਰੱਖਦਾ ਆਇਆ, ਇਹ ਪਿਆਜ ਤੁਰਤੋਂ ਹੀ ਰੱਖਦਾ ਆਇਆ ਹੈ। ਹੁਣ ਦੇਖ ਲਓ, ਦੈਂਤ ਪੁੱਤਰ ਪਹਿਲਾਦ ਸੀ ਜਿਹੜਾ, ਉਹ ਕੋਈ ਇੰਨਾ ਇਹ ਤਾਂ ਹੈ ਨਹੀਂ ਸੀ ਕਿ ਜਿਹਨੇ ਗਾਇਤਰੀ ਤਰਪਣ ਕੁਛ ਨਾ ਜਾਣੇ, ਉਹ ਨਾ ਤਾਂ ਉਹ ਗਾਇਤਰੀ ਪੜ੍ਹਦਾ ਸੀ, ਨਾ ਕੋਈ ਹੋਰ ਇੰਨੇ ਕਰਮ ਧਰਮ ਜੇ ਕਰਦਾ ਸੀ, ਪਰ ਉਹ ਸ਼ਬਦ ਨਾਲ ਗੁਰੂ ਮੰਤਰ ਨੇ ਮਿਲਾ ਦਿੱਤਾ, ਸ਼ਬਦ ਦੇ ਮੇਲ ਮਿਲਾਇਆ, ਅਤੇ ਉਹਦੇ ਨਾਲ ਕੀ ਹੋਇਆ, ਇਹ ਹਰਨਾਕਸ ਤੋਂ ਵੀ ਜਿੱਥੇ ਉਹ ਕਿੱਡਾ ਦੈਂਤ ਸੀ, ਭਗਤ ਜੀ ਦੀ ਰਾਖੀ ਹੋਈ, ਅੱਗ 'ਚ ਵੀ ਰਾਖੀ ਹੋਈ, ਪਾਣੀ 'ਚ ਵੀ ਹੋਈ, ਅੱਗ 'ਚ ਆਕਾਸ਼ 'ਚ ਪਹਾੜ 'ਚ ਸਾਰੇ ਜਲ ਥਲ ਮੇਲ ਪੂਰਿਆ ਰਵਿਆ ਵਿੱਚ ਬਣਾ, ਉਹ ਸਾਰਿਆਂ 'ਚ ਹੀ ਇਸ ਤਰ੍ਹਾਂ ਦੇ ਨਾਲ ਹੋ ਗਿਆ। ਫਿਰ ਕਹਿੰਦੇ ਅੰਨ ਦਿਨ, ਅੰਨ ਕਹਿੰਦੇ ਨੇ ਰਾਤ ਨੂੰ, ਕਹਿੰਦੇ ਰਾਤ ਦਿਨ, ਅੰਨ ਦਿਨ ਜਿਹੜਾ ਹੈ ਇਹ ਕੀ ਕਰੀਏ, ਅੰਨ ਦਿਨ ਭਗਤ ਕਰੇ ਦਿਨ ਰਾਤੀ ਦੁਬਦਾ ਸਭ ਦੇਖੋਈ। ਅੰਨ ਦਿਨ ਰਾਤ ਦਿਨ, ਦਿਨ ਰਾਤ ਕਹਿੰਦੇ ਉਹਦੀ ਭਗਤੀ ਕਰੀਏ। ਭਗਤ ਪਿਆਰ ਨਾਲ ਹੀ ਪਰਮੇਸ਼ਰ ਨੂੰ ਵੱਸ ਕਰ ਲੈਂਦੇ ਨੇ, ਤੂੰ ਭਗਤਾਂ ਕੇ ਵੱਸ, ਭਗਤਾਂ ਤਾਣ ਤੇਰਾ। ਅਤੇ ਕਹਿੰਦੇ ਫਿਰ ਇਹ ਜਿਹੜੇ ਦੁਬਦਾ ਹੈ, ਦੁਬਦਾ ਲਹਿਰ ਬਹੁਤ ਘਰ ਗਾਲੇ, ਦੁਬਦਾ ਨੇ ਤਾਂ ਕਿੰਨੇ ਹੀ ਗਾਲਦ ਕੇ ਰੱਖ ਦਿੱਤੇ ਨੇ, ਅਤੇ ਇਹ ਦੁਬਦਾ ਦਾ ਨਾਸ ਹੋ ਜਾਂਦਾ ਹੈ। ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ। ਉਹ ਫਿਰ ਸਦਾ ਹੀ ਨਿਰਮਲ ਹੈ ਜਿਹੜੇ ਸੱਚ ਨਾਲ ਰਤ ਗਏ, ਜਿਹਦੇ ਸੱਚ 'ਚ ਵਾਸਾ, ਨਾਮ 'ਚ ਵਾਸਾ ਹੋ ਗਿਆ। ਪਰ ਜਿਹੜੇ ਮੂਰਖ ਦੁਬਦਾ ਪੜ੍ਹੈ ਮੂਲ ਨਾ ਪਛਾਣੈ ਬਿਰਥਾ ਜਨਮ ਗਵਾਇਆ। ਜਿਹੜੇ ਮੂਰਖ ਹੈ, ਮੂਰਖਾਂ ਸਿਰ ਮੂਰਖ ਹੈ, ਮੰਨੈ ਨਾਹੀ ਨੋ, ਕਹਿੰਦੇ ਉਹ ਤਾਂ ਮੂਰਖ ਹੈ, ਦੁਬਦਾ ਦੇ ਵਿੱਚ ਪੈ ਕੇ ਜਨਮੀ ਵਿਰਥਾ ਗਵਾ ਲਿਆ। ਸੰਤ ਜਨਾਂ ਕੀ ਨਿੰਦਾ ਕਰੇ ਦੁਸ਼ਟ ਦੈਂਤ ਚਿੜਾਇਆ। ਉਹ ਸੰਤਾਂ ਦੀ ਨਿੰਦਿਆ ਕਰਦੇ ਨੇ, ਦੁਸ਼ਟ ਚੌਂਕੜੀ ਕੂੜ ਕਮਾਵ ਹੈ, ਨਾ ਬੁੱਝ ਹੈ ਨਾ ਵਿਚਾਰ ਹੈ, ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਹਰਨਾਕਸ ਨਖੈ ਬਦਾਰੈ। ਉਹ ਨੌਹਾਂ ਨਾਲ ਉਹਦਾ ਪਾੜਤਾ। ਇਸ ਤਰ੍ਹਾਂ ਦੇ ਨਾਲ ਪਹਿਲਾਦ ਦੁਬਦਾ ਨਾ ਪੜੈ, ਹਰਨਾਮ ਨਾ ਛੋਡੈ, ਡਰੈ ਨਾ ਕਿਸੇ ਦਾ ਡਰਾਇਆ। ਕਿੰਨਾ ਕੁ ਛੋਟਾ ਜਿਹਾ ਬਾਲਕ ਸੀ, ਕਹਿੰਦੇ ਉਹ ਕਿਸੇ ਦਾ ਡਰਿਆ ਨਹੀਂ। ਸੰਤ ਜਨਾਂ ਕਾ ਹਰ ਜੀਉ ਰਾਖਾ, ਦੈਂਤੈ ਕਾਲ ਨੇੜਾ ਆਇਆ। ਉਹ ਦੈਂਤ ਦਾ ਕਾਲ ਨੇੜੇ ਆਇਆ ਸੀ, ਇਸ ਕਰਕੇ ਉਹ ਸੰਤਾਂ ਦੀ ਨਿੰਦਿਆ, ਸੰਤਾਂ ਦੇ ਨਾਲ ਵੈਰ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ, ਪਿਆਰ ਅੱਗੇ ਪਾਛੇ ਸੁਖਨੀ ਮਰ ਜੰਮੇ ਬਾਰੋ ਬਾਰ। ਕਹਿੰਦੇ ਉਹਨੂੰ ਇੰਨਾ ਹੀ ਨਹੀਂ ਅੰਨੇ ਨੂੰ ਪਤਾ ਕਿ ਇਹ ਮੇਰਾ ਤਾਂ ਕਾਲ ਨੇੜੇ ਆ ਗਿਆ। ਆਪਣੀ ਪੈਦ ਆਪੇ ਰੱਖੇ ਭਗਤਾਂ ਦੇ ਵਡਿਆਈ ਨਾਨਕ ਹਰ ਨਾ ਕਸ ਨਖੀ ਵਧਾਰਿਆ ਅੰਧੇ ਦਰ ਕੀ ਖਬਰ ਨਾ ਪਾਈ ਆਪਣੀ ਪੈਦ ਆਪੇ ਹੁਣ ਇਹ ਕੀ ਕਰਦਾ ਪੈਦ ਜੁਗ ਜੁਗ ਰੱਖਦਾ ਆਇਆ ਆਪਣੇ ਪੱਗ ਤਾਲੀ ਪੈਦ ਜੁਗ ਰੱਖਦਾ ਆਇਆ ਆਪਣੇ ਆਪ ਤਾਲੀ ਪੈਦ ਜੁਗ ਜੁਗ ਖਤਾਇਆ ਆਪਣੇ ਆਪਾਂ ਤਾਂ ਪਿੱਠ ਦੇ ਨਾਮ ਜਨ ਨਾਨਕ ਸਹਰ ਤੇ ਆਇਆ
ਐਸਾ ਹੈ ਅੱਜ ਦਾ ਇਹ ਦਿਨ ਹੋਲੀ ਦਾ ਇਹ ਦਿਨ ਭਗਤ ਪ੍ਰਹਿਲਾਦ ਜੀ ਦੀ ਇਹ ਕਥਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਇਹੋ ਜਿਹੜੇ ਭਗਤਾਂ ਦੇ ਪਾਏ ਪੂਰਨੇ ਨੇ ਉਹਨਾਂ ਦੇ ਉੱਤੇ ਚੱਲੀਏ ਇਹਦੇ ਨਾਲ ਸਾਡਾ ਅਲੋਕ ਵੀ ਸੁਖੀ ਅਤੇ ਪਰਲੋਕ ਵੀ ਸਹੇਲੇ ਹੋ ਜਾਣਗੇ ਸੋ ਅੱਜ ਇਹ ਪੂਰਨਮਾਸੀ ਹੋਲੀ ਦਾ ਦਿਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 1701 ਈਸਵੀ ਨੂੰ ਚੇਤ ਵਧੀ 1 ਵਾਲੇ ਦਿਨ ਇਹ ਵੇਖਿਆ ਕਿ ਇਹ ਹੋਲੀ ਦਾ ਤਾਂ ਹੋਰ ਹੀ ਹੋ ਗਿਆ ਪਾਤਸ਼ਾਹ ਜੀ ਕਹਿੰਦੇ ਹੋਲੀ ਤਾਂ ਚਾਹੀਦੀ ਸੀ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਕਿ ਉਹ ਨਾਮ ਦਾ ਰੰਗ ਲੱਗਦਾ ਲਾਲ ਰੰਗ ਤਿਸਕੋ ਲਾਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਕਿ ਹੋਰ ਪਾਸੇ ਇਹ ਚਲਾ ਗਿਆ ਰੰਗ ਸਿੱਟਦੇ ਨੇ ਇੱਕ ਦੂਜੇ ਦੇ ਉੱਤੇ ਇੱਕ ਲੱਠ ਮਾਰ ਹੋਲੀ ਹੈ ਸੋਟੀਆਂ ਨਾਲ ਕੁੱਟਦੇ ਨੇ ਪਰ ਇੱਥੇ ਪਾਤਸ਼ਾਹ ਜੀ ਕਹਿੰਦੇ ਹੋਲੀ ਕਿੰਨੀ ਸੰਤ ਸੇਵ ਸੋ ਇਹ ਸੰਤਾਂ ਦੀ ਸੇਵਾ ਮਿਲ ਜਾਵੇ ਕੀ ਸੇਵਾ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਹੋਲੀ ਤੋਂ ਦੂਜੇ ਦਿਨ ਕੀ ਕਿਹਾ ਕਹਿੰਦੇ ਔਰਨ ਕੀ ਹੋਲੀ ਮਮਕਾ ਹੋਲਾ ਹੋਲਾ ਫਿਰ ਨਾਲ ਮਹੱਲਾ ਫਿਰ ਇਹ ਉਸ ਦਿਨਾਂ ਦੀ ਜਿਹੜੀ ਲੋੜ ਸੀ ਟ੍ਰੇਨਿੰਗ ਦਿੱਤੀ ਜਾਂਦੀ ਦੋ ਫੌਜਾਂ ਜਿਵੇਂ ਆ ਫੌਜਾਂ ਕਰਦੀਆਂ ਨੇ ਟ੍ਰੇਨਿੰਗ ਇਸ ਤਰ੍ਹਾਂ ਦੇ ਨਾਲ
ਉਹ ਜਿੱਤ ਦੇ ਲੜਾਈਆਂ ਕਰਦੇ। ਇਸ ਤਰ੍ਹਾਂ ਮਹੱਲਾ ਵੀ ਕੱਢਿਆ ਜਾਂਦਾ। ਸੋ ਅੱਜ ਵੀ ਇਹ ਪਰੰਪਰਾ ਕਾਇਮ ਹੈ ਤੇ ਅੱਜ ਜਿਹੜਾ ਹੋਲੀ ਦਾ ਦਿਨ ਆਪਾਂ ਨਿਰਮਲ ਡੇਰਾ ਇਸ ਪਵਿੱਤਰ ਪਾਵਨ ਸਥਾਨ ਤੇ ਮਨਾਇਆ। ਭਾਵੇਂ ਕਿ ਅੱਜ ਸੰਗਤਾਂ ਦੇਖਿਆ ਹੈ ਆ ਬੀਬੀਆਂ ਅੰਮ੍ਰਿਤ ਵੇਲੇ ਤੋਂ ਹੀ ਉੱਥੇ ਆਨੰਦਪੁਰ ਸਾਹਿਬ ਗਈਆਂ, ਕਿੰਨੇ ਸਿੰਘ ਸੇਵਾ ਨਿਭਾ ਰਹੇ ਨੇ ਉੱਥੇ ਜਾ ਕੇ। ਆ ਜਿਹੜਾ ਗੁਰਸ਼ਬਦ ਲੰਗਰ ਹੈ ਇਹ ਕਿਉਂਕਿ ਦੇਗ ਤੇਗ ਜੱਗ ਮੈਂ ਦਊ ਚੱਲੈ, ਇਹ ਕਿਸੇ ਦੇ ਹਿੱਸੇ ਨਹੀਂ ਆਇਆ। ਇਸ ਤੋਂ ਸਾਡੀਆਂ ਸੰਸਥਾਵਾਂ, ਸਾਡੀਆਂ ਕਮੇਟੀਆਂ ਬਹੁਤ ਇਸ ਪਾਸੇ ਤੋਂ ਦੂਰ ਨੇ, ਇਹ ਗੱਲ ਨਹੀਂ ਸੋਚਦੀਆਂ। ਮਹਾਂਪੁਰਸ਼ਾਂ ਨੇ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਇਹ ਨਾਰਾ ਦੇਗ ਤੇਗ ਜੱਗ ਮੈਂ ਦਊ ਚੱਲੈ, ਰਾਖ ਆਪ ਮੋਹੇ ਔਰ ਨਾ ਦਲੈ, ਦੇਗ ਹੈ ਪ੍ਰੋਸਪੈਰਿਟੀ, ਸਰਦਾਰ ਬਣਾਇਆ ਸਾਨੂੰ, ਮੰਗਤੇ ਨਹੀਂ ਕਿ ਐਵੇਂ ਹੱਥ ਅੱਡੀਏ, ਦਾਤਾ ਪਦ ਚ ਰਹੀਏ ਤੇ ਦੂਜਿਆਂ ਨੂੰ ਕੀ ਸਿਖਾਈਏ, ਕਿਉਂਕਿ ਪੂਜਾ ਅਕਾਲ ਕੀ, ਦੀਦਾਰ ਖਾਲਸੇ ਦਾ, ਪਰਚਾ ਸ਼ਬਦ ਦਾ, ਦੇਗ ਦੇ ਨਾਲ ਤੇਗ, ਉਹ ਸ਼ਬਦ ਦਾ ਲੰਗਰ ਸਤਿਪੁਰਸ਼ਾਂ ਨੇ ਕਿੰਨਾ ਵਰਤਾਇਆ। 19 ਸਾਲ ਵਿਸਾਖੀ ਨੂੰ ਆਤਮ ਮਾਰਗ ਪੂਰੇ ਕਰਨ ਜਾ ਰਿਹਾ ਹੈ। ਇਹ ਮੈਗਜ਼ੀਨ ਹਿੰਦੀ ਅੰਗਰੇਜ਼ੀ ਪੰਜਾਬੀ 'ਚ, ਹੁਣ ਕਿੰਨੀਆਂ ਪਿਆਰ ਵਾਲੀਆਂ ਇਹ ਸੰਗਤਾਂ, ਕਿਉਂਕਿ ਮਹਾਤਮਾ ਬੁੱਧ ਸਰੀਰ ਛੱਡਣ ਵਾਲਾ, ਕੋਈ ਮਹਾਤਮਾ ਵੀ ਛੱਡਦੇ ਨੇ ਸਰੀਰ। ਉਸ ਸਮੇਂ ਉਹਨਾਂ ਦੇ ਪੁੱਛਦੇ ਨੇ ਅਨਿਆਈ ਚੇਲੇ ਕਿ ਮਹਾਰਾਜ ਅਸੀਂ ਤੁਹਾਡੇ ਬਾਅਦ ਕੀ ਕਰਾਂਗੇ, ਕਹਿੰਦੇ ਜੋ ਮੈਂ ਕੀਤਾ ਉਹੀ ਤੁਸੀਂ ਕਰਿਓ। ਉਹਨਾਂ ਨੇ ਸ਼ਬਦ ਦੀ ਸਾਂਝ ਵਧਾਈ। ਸੋ ਪਿਆਰ ਵਾਲੇ ਪ੍ਰੇਮੀ ਜਨ, ਬੀਬੀਆਂ ਕੀ ਬੱਚੇ, ਆਨੰਦਪੁਰ ਸਾਹਿਬ ਵੇਖਿਆ ਇਹ ਸ਼ਬਦ ਲੰਗਰ ਦੀ ਸਾਂਝ ਵਧਾ ਰਹੇ ਨੇ, ਕਿੰਨੇ ਸੈਂਕੜੇ ਮੈਂਬਰ ਬਣ ਗਏ। ਸੋ ਸਾਧ ਸੰਗਤ ਜੀ ਧੰਨ ਨੇ, ਬੀਬੀਆਂ ਉੱਥੇ ਵੀ ਗਈਆਂ, ਇੱਥੇ ਵੀ ਸੇਵਾ ਕਰਦੀਆਂ ਨੇ। ਬੀਬੀ ਰਾਣੀ ਸਾਰਾ ਜਥਾ ਹੀ ਪੂਜਣ ਯੋਗ ਹੈ, ਕਿੰਨੀ ਸੇਵਾ ਇਹਨਾਂ ਦੀ। ਫਿਰ ਅੱਜ ਮੈਂ ਤਾਂ ਕਿਹਾ ਸੀ ਕਿ ਤੁਸੀਂ ਚਲੇ ਜਾਇਓ, ਪਰ ਫਿਰ ਰਾਤ ਨੂੰ ਇੱਥੇ ਫਿਰ ਆ ਗਈਆਂ। ਸੋ ਇਹ ਸੰਗਤਾਂ ਪਿਆਰ 'ਚ ਆਈਆਂ, ਕਿੰਨੀ ਕਿੰਨੀ ਦੂਰ ਤੋਂ। ਪਵਿੱਤਰ ਪਾਵਨ ਸਥਾਨ ਹੈ, ਕੋਈ ਰਸਤਾ ਇੰਨਾ ਨਹੀਂ, ਨਦੀਆਂ 'ਚੋਂ ਲੰਘ ਕੇ ਆਉਂਦੇ ਨੇ ਇੱਧਰਲੇ ਪਿੰਡਾਂ ਤੋਂ ਤਾਂ। ਸੋ ਬੜੀ ਕਿਰਪਾ ਹੈ, ਪਿਆਰ ਹੈ, ਪਿਆਰ ਵਾਲੇ ਸੀਨੇ ਖਿੱਚ, ਜਿਨ੍ਹਾਂ ਨੇ ਖਾਧੀ ਕਰ ਆਰਾਮ ਨਾ ਬਹਿੰਦੇ, ਨਿਹ ਵਾਲੇ ਨੈਣਾ ਕੀ ਨਿੰਦ, ਦਿਨੇ ਰਾਤ ਪੇ ਰਹਿੰਦੇ ਇੱਕੋ ਲਗਨ, ਲੱਗੀ ਲਈ ਜਾਂਦੀ ਟੋਰ ਅਨੰਤ ਚਿਨਾਂ ਦੀ, ਬਸਲੋ ਉਰੇ ਮਕਾਮ ਨਾ ਕੋਈ, ਟੋਰ ਪੇ ਨਿਤ ਰਹਿੰਦੇ। ਇਹ ਹੈ ਪਿਆਰ ਦੀ ਨਿਸ਼ਾਨੀ। ਸੋ ਸਾਰਿਆਂ ਦਾ ਧੰਨਵਾਦ। ਆਓ ਜੋ ਆਪਾਂ ਸ਼ਬਦ ਪੜ੍ਹਿਆ ਸੀ, ਕਿਉਂਕਿ ਕੋਈ ਨਾ ਕੋਈ ਨੇਮ ਬਣਾਓ, ਜ਼ਰੂਰ ਨੇਮ ਨਿਭਜ ਬੰਦਾ ਹੈ, ਜਿਹੜਾ ਨੇਮ ਨਿਤ ਨੇਮ ਨਾਲ ਜਿਹੜਾ ਨਿਭੇ ਉਹ ਕਰਮ ਜ਼ਰੂਰ ਕਰੋ। ਕਾਇਕ ਕਰਮ ਹੁੰਦਾ ਵਸਤਰਾਂ ਦੀ ਪਵਿੱਤਰਾ, ਤਨ ਦੀ ਪਵਿੱਤਰਤਾ ਕਰਨੀ, ਨਿਤ ਕਰਮ ਨੇ, ਨਿਮਿਤ ਕਰਮ ਨੇ, ਭਾਵੇਂ ਤਿੰਨ ਕਰਮ ਪ੍ਰਮੁੱਖ ਨੇ, ਪਰ ਅਲਬਧ ਹੈ, ਕਿਰਿਆਮਾਨ ਹੈ, ਸੰਚਿਤ ਹੈ। ਪਰ ਜਿਹੜਾ ਇਹ ਕੋਈ ਨਾ ਕੋਈ ਨਿਤ ਕਰਮ ਹੋਵੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੇ ਅਸੀਂ ਅਖਵਾਉਂਦੇ ਹਾਂ ਕੀ ਕਰੀਏ, ਭਲਕੇ ਉੱਠ ਹਰ ਨਾਮ ਤੇ ਆਵੇ, ਧਿਆਵੇ ਹੁੰਦਾ ਕਿ ਧਿਆਨ 'ਚ ਬੈਠੇ, ਧਿਆਤਾ ਧਿਆਨ ਧੇ ਦੀ ਤ੍ਰਿਕੁਟੀ ਟੁੱਟ ਕੇ, ਗਿਆਤਾ ਗਿਆਨ ਗੇ ਇੱਕ ਹੋ ਜਾਂਦਾ ਹੈ, ਪ੍ਰਤੀਕ ਧਿਆਨ 'ਚੋਂ ਸੰਪਤ, ਸੰਪਤ ਤੋਂ ਅਹੰਗ੍ਰਹਿ, ਧਿਆਨ ਜਿੱਥੇ ਬ੍ਰਹਮ ਗਿਆਨ, ਉਹ ਅੰਮ੍ਰਿਤ ਵੇਲੇ ਉੱਠੇ ਫਿਰ ਕੀ ਕਰੇ, ਉੱਦਮ ਕਰੇ, ਫਿਰ ਸੁੱਤਾ ਨਾ ਰਹੇ ਉੱਠ ਕੇ ਬੈਠ ਜੇ, ਉੱਦਮ ਕਰੇ ਭਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਅੰਮ੍ਰਿਤ ਦਾ ਜਿਹੜਾ ਸਰੋਵਰ ਹੈ ਇਹ ਦੇਹੀ 'ਚ ਹੈ, ਉਸ 'ਚ ਕਹਿੰਦੇ ਇਸ਼ਨਾਨ ਕਿਵੇਂ ਹੁੰਦਾ ਹੈ, ਉਹ ਇਸ਼ਨਾਨ ਹੁੰਦਾ ਜਦੋਂ ਚਿੰਤਨ ਕਰਦੇ ਹਾਂ, ਸੁਰਤ ਨੂੰ ਸ਼ਬਦ ਨਾਲ ਜੋੜਦੇ ਹਾਂ, ਨਾਮ 'ਚ ਸਥਿਤ ਹੁੰਦੇ ਹਾਂ, ਉਹ ਇਸ਼ਨਾਨ। ਦੂਜਾ ਇਸ਼ਨਾਨ ਤਾਂ ਸਾਰੇ ਹੀ ਜਾਣਦੇ ਨੇ, ਜਾਨਵਰ ਵੀ ਕਰਦੇ ਨੇ, ਪਸ਼ੂ ਵੀ ਕਰਦੇ ਨੇ, ਮੱਝਾਂ ਟੋਭੇ 'ਚੋਂ ਨਿਕਲਦੀਆਂ ਹੀ ਨਹੀਂ। ਪਰ ਅਸਲ ਜਿਹੜਾ ਇਸ਼ਨਾਨ ਹੈ, ਇਹ ਨਹੀਂ ਕਿ ਉਹ ਇਸ਼ਨਾਨ ਨਹੀਂ ਕਰਨਾ, ਉਹ ਕਰੋ, ਕਰ ਇਸ਼ਨਾਨ, ਸਿਮਰ ਪ੍ਰਭੇ ਆਪਣਾ ਮਨ ਤਨ ਭੇ ਅਰੋਗਾ, ਮਨ ਵੀ, ਕਿਉਂਕਿ ਮਨ ਪਹਿਲਾਂ ਰੋਗੀ ਹੈ, ਤਨ ਵੀ ਫਿਰ ਰੋਗੀ ਹੋ ਜਾਂਦਾ ਹੈ। ਇੱਥੇ ਕਿਉਂ ਇਹ ਰੱਖਿਆ ਗਿਆ, ਕਿਉਂਕਿ ਅਸੀਂ ਮਨ ਕਰਕੇ ਵੀ ਰੋਗੀ, ਮਨ ਖੋਟੇ ਤਨ ਚੋਰ, ਸਾਡੇ ਅੰਦਰ ਉਹ ਨਾਮ 'ਚ ਸਥਿਤੀ ਨਾ ਹੋਣ ਕਾਰਨ ਅਸੀਂ ਦੁਬਦਾ ਲਹਿਰ ਬਹੁਤ ਘਰ ਗਾਲੇ, ਅਸੀਂ ਇਹਦੇ ਵਿੱਚ ਉਸ ਘਰ 'ਚ ਸਥਿਤ ਨਹੀਂ ਹੋ ਸਕਦੇ। ਸੋ ਸਤ ਪੁਰਸ਼ਾਂ ਦੀ ਆਸ਼ੀਰਵਾਦ, ਪਰਮ ਪੂਜਾ ਸਤਿਕਾਰਯੋਗ ਬੀ ਜੀ ਦੀ ਆਸ਼ੀਰਵਾਦ ਦੇ ਨਾਲ ਕਿੰਨੇ ਸਾਲਾਂ ਤੋਂ ਇਹ ਪੂਰਨਵਾਸੀ ਰਹਿਣ ਸਵਾਈ ਹੁੰਦੀ ਹੈ। ਪਹਿਲਾਂ ਰਤਵਾੜਾ ਸਾਹਿਬ ਸੀ, ਹੁਣ ਉੱਥੇ ਦਿਨ 'ਚ ਹੁੰਦੀ ਹੈ, ਹੁਣ ਇੱਥੇ ਰਾਤ ਦੀ ਰਹਿਣ ਸਵਾਈ ਇਕਾਂਤ ਅਸਥਾਨ 'ਤੇ, ਜਿੱਥੇ ਵੈਦ ਜੀ ਵੀ ਆਉਂਦੇ ਸਨ। ਪਰ ਹੋਇਆ ਕਿ ਪਿਛਲੀ ਪੂਰਨਵਾਸੀ 'ਤੇ ਆਏ ਸੀ, ਬਿਰਧ ਅਵਸਥਾ ਸੀ, ਸੇਵਾ ਨਿਭਾਉਂਦੇ ਚਲੇ ਗਏ, ਸਰੀਰ ਕਰਕੇ ਜਾਂਦੇ ਨੇ। ਉਹ ਵੀ ਇੱਕ ਬੜਾ ਵੱਡਾ ਵੇਦ, ਜਿਹੜੇ ਵੈਦ ਜੀ ਨੇ, ਮੇਘਨਾਥ ਜੀ ਸਿੱਧ ਪੁਰਸ਼, ਉਹ ਸਰੀਰ ਛੱਡ ਗਏ। ਉਹਨਾਂ ਦਾ ਕੱਲ੍ਹ ਨੂੰ ਅਖੰਡ ਪਾਠ ਆਰੰਭ ਹੋਣਾ, 19 ਤਰੀਕ ਅਨਾਜ ਮੰਡੀ ਧੂਰੀ ਦੇ ਵਿੱਚ ਅੰਤਮ ਅਰਦਾਸ ਹੋਣੀ ਹੈ। ਪਰ ਇਹ ਖਾਨਦਾਨੀ ਵੈਦ ਨੇ, ਉਹ ਜਿਹੜੀ ਵੈਦ ਜੀ ਦੀ ਪਰੰਪਰਾ ਸੀ, ਕਿੰਨੇ 50 ਸਾਲ ਤੋਂ ਲਗਾਤਾਰ ਆ ਜਿਹੜੀ ਖੀਰ ਚੰਦਰਮਾ ਦੀਆਂ ਰਿਸ਼ਮਤ ਜੜੀਆਂ ਬੂਟੀਆਂ ਪਾ ਕੇ ਬਣਾਉਂਦੇ, ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ 3 ਬੱਚੇ ਨੇ ਉਹ ਵੀ ਵੈਦ ਹੀ ਨੇ। ਇਸ ਤਰ੍ਹਾਂ ਦੇ ਨਾਲ ਇਹ ਖਾਨਦਾਨੀ ਪਰੰਪਰਾ ਹੈ। ਵੈਦ ਜੀ ਇਹਨਾਂ ਨੂੰ ਕਹਿ ਗਏ ਕਿ ਇਹ ਪਰੰਪਰਾ ਤੁਸੀਂ ਨਿਭਾਈ ਚੱਲਿਓ। ਸੋ ਇਹਨਾਂ ਨੇ ਆਉਂਦੇ ਹੀ ਰਹਿਣਾ, ਜਿਵੇਂ ਦਵਾਈਆਂ ਅੱਗੇ ਦਿੰਦੇ ਨੇ ਉਸੇ ਤਰ੍ਹਾਂ ਸਾਰੀਆਂ ਫ੍ਰੀ ਦਵਾਈਆਂ ਅਤੇ ਜੜੀਆਂ ਬੂਟੀਆਂ ਪਾ ਕੇ ਜਿਹੜੀ ਇਹ ਚੰਦਰਮਾ ਦੀਆਂ ਰਿਸ਼ਮਾਂ 'ਚ ਖੀਰ ਬਣਦੀ ਹੈ, ਉਹ ਇੱਥੇ ਚੱਲਦੀ ਰਹਿਣੀ ਹੈ। ਅਤੇ ਇਸੇ ਤਰ੍ਹਾਂ ਦੇ ਨਾਲ ਰਤਵਾੜਾ ਸਾਹਿਬ ਰਿਟਾਇਰਡ ਡਾਕਟਰ ਆ ਗਏ। ਪਹਿਲਾਂ ਤਾਂ ਉਹਨਾਂ ਨੇ ਬਿਰਧ ਆਸ਼ਰਮ ਬਣਾ ਲਿਆ, ਮਿਲਟਰੀ ਦੇ ਰਿਟਾਇਰਡ ਕਰਨਲ ਆਏ, ਹੁਣ ਜਰਨਲ ਵੀ ਆਏ, ਕਿੰਨੇ ਕਿੰਨੇ ਆਉਂਦੇ ਨੇ, ਬ੍ਰਿਗੇਡੀਅਰ ਨੇ, ਵਾਈਸ ਚਾਂਸਲਰ ਫਰੀਦਕੋਟ ਯੂਨੀਵਰਸਿਟੀ ਦਾ ਰਿਟਾਇਰਡ ਹੋਣ ਉਪਰੰਤ ਉਹ ਵੀ ਉੱਥੇ ਆ ਕੇ ਸੇਵਾ ਨਿਭਾਉਂਦੇ ਨੇ। ਨਿਸ਼ਕਾਮ ਸੇਵਾ ਹੈ, ਉਹਨਾਂ ਨੇ ਆਪੇ ਸਾਰੀਆਂ ਮਸ਼ੀਨਾਂ ਲਿਆਉਂਦੀਆਂ, ਲੱਖਾਂ ਦੀਆਂ ਨੇ, ਕਰੋੜਾਂ 'ਚ ਨੇ, ਅਲਟਰਾਸਾਊਂਡ, ਐਕਸਰੇ ਮਸ਼ੀਨ, ਸਾਰੇ ਟੈਸਟ ਬਾਡੀ ਦੀ, ਬਾਇਓ ਕੈਮਿਸਟਰੀ ਦੇ, ਉੱਥੇ ਸਾਰੇ ਹੋ ਜਾਂਦੇ ਨੇ। ਅਤੇ ਇੱਕ ਨਿਸ਼ਕਾਮ ਸੇਵਾ ਦਾ ਕੇਂਦਰ ਬਣ ਚੁੱਕਿਆ ਹੈ। ਸੋ ਅਸੀਂ ਸਾਰੇ ਹੀ ਰੋਗੀ ਹਾਂ, ਜੋ ਜੋ ਦਿਸੈ ਸੋ ਸੋ ਰੋਗੀ। ਪਰ ਜੇ ਅਸੀਂ ਇਹ ਅਪਣਾ ਲਈਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਹੁਣ ਤਾਂ ਲਾਊਡ ਸਪੀਕਰ ਲੱਗ ਜਾਂਦੇ ਨੇ, ਸਾਊਂਡ ਪੋਲਿਊਸ਼ਨ ਹੋ ਜਾਂਦਾ ਹੈ। ਅੰਮ੍ਰਿਤ ਵੇਲਾ ਜਿਹੜਾ ਸੀ ਉਹ ਤਾਂ ਨਾਮ ਨਾਲ ਜੁੜਨ ਦਾ ਸਮਾਂ ਸੀ, ਪਰ ਇਹ ਹੋਇਆ ਕਿ ਇੱਕ ਦੂਜੇ ਤੋਂ ਪਹਿਲਾਂ ਸਪੀਕਰ ਲੱਗ ਜਾਂਦੇ ਨੇ। ਪਰ ਇਹ ਚੜ੍ਹੇ ਦਿਵਸ ਕਹਿੰਦੇ ਦਿਨ ਚੜ੍ਹਨ ਨਾਲ ਗੁਰਬਾਣੀ ਗਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਉਹ ਬਹਿੰਦੇ ਵੇ ਉੱਠਦੇ ਵੇ ਨਾਮ ਦੇ ਵਿੱਚ ਸਥਿਤ ਹੋ ਜਾਵੇ ਤੇ ਆਵੇ, ਧਿਆਨ 'ਚ ਰਹੇ। ਫਿਰ ਇਸ ਤਰ੍ਹਾਂ ਦੇ ਨਾਲ ਜਿਹੜਾ ਕਰਦਾ ਹੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਮਹਾਂਪੁਰਸ਼ ਜਿਨ੍ਹਾਂ ਦੀ ਇਹ ਅਵਸਥਾ, ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਦ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਨੇ ਸਾਨੂੰ ਇਹ ਜੁਗਤ ਦਰਸਾਈ ਕਿ ਪ੍ਰਾਣ ਦੀ ਮਦਦ ਲਓ, ਸੁਰਤ ਨੂੰ ਸ਼ਬਦ ਨਾਲ ਜੋੜੋ, ਸੁਰਤ ਨੂੰ ਉੱਚੀ ਚੱਕੋ, ਜਿੱਧਰੋਂ ਆਵਾਜ਼ ਆਉਂਦੀ ਹੈ ਉੱਧਰ ਵੱਲ ਨੂੰ ਲੈ ਕੇ ਜਾਓ, ਅਤੇ ਤੁਸੀਂ ਜਦੋਂ ਅੰਮ੍ਰਿਤ ਵੇਲੇ ਨਿਰਹਾਰ, ਜਦੋਂ ਤੁਸੀਂ ਆ ਖਾਲੀ ਪੇਟ ਹੈ, ਦਿਮਾਗ 'ਤੇ ਕੋਈ ਭਾਰ ਨਹੀਂ, ਉਸ ਸਮੇਂ ਜਦੋਂ ਤੁਸੀਂ ਨਿਤਨੇਮ ਬਣਾ ਲਉਂਗੇ, ਫਿਰ ਇਹਦੇ ਨਾਲ ਤੁਸੀਂ ਆਪੇ ਵੇਖਿਓ ਰਿਜ਼ਲਟ ਕੀ ਆਉਣਾ। ਫਿਰ ਕਹਿੰਦੇ ਮਨ ਤਨ ਪੇ ਅਰੋਗਾ, ਫਿਰ ਸਾਰੇ ਕੋਟ ਵਿਘਨ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ। ਸੋ ਆਓ ਸਾਸੰਗ ਸਤਿਪੁਰਸ਼ਾਂ ਦੀ ਦਰਸਾਈ ਜੁਗਤ ਅਨੁਸਾਰ ਉਹ ਲੈਸਨ ਰਿਪੀਟ ਕਰੀਏ, ਉਹ ਸਬਕ ਰਿਪੀਟ ਕਰੀਏ, ਜਿਹੜਾ ਸ਼ਬਦ ਸੁਰਤ ਨਾਲ ਜੋੜਨ ਦਾ ਹੈ, ਸਵਾਸ ਨਾਲ, ਇਹ ਗੁਰਮੰਤਰ ਦਾ ਅਭਿਆਸ ਕਰਕੇ ਫਿਰ ਅਰਦਾਸ 'ਚ ਜੁੜੀਏ। ਪਵਿੱਤਰ ਪਾਵਨ ਅਸਥਾਨ ਹੈ, ਇੱਥੇ ਕੋਈ ਵੀ ਐਸਾ ਨਹੀਂ ਜਿਹੜਾ ਜੋ ਦਰ ਆਵੇ ਸੋ ਖਾਲੀ ਜਾਵੇ, ਇੱਥੇ ਤਾਂ ਮਨ ਮੰਗੀਆਂ ਮੁਰਾਦਾਂ ਪਾਵੇ, ਸੁਰਤੀਆਂ ਬਿਰਤੀਆਂ ਜੋੜੋ, ਸਾਰੇ ਬੋਲੋ, ਫਿਰ ਅੰਦਰ ਸੁਣੋ, ਫਿਰ ਅਰਦਾਸ ਵਿੱਚ ਜੁੜੋ। ਵਾਹੇ
ਗੁਰੂ